ਸ਼ਰਧਾ ਰੱਖੀ ਘਰ ਦੇ ਸੀ। ਜੇ ਆਪਾਂ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰੀਏ ਗੁਰਾਂ ਦੀ, ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਸੋ ਇਸ ਪ੍ਰਕਾਰ ਅੱਜ ਜਿਵੇਂ ਆਪਾਂ ਮਨਾ ਰਹੇ ਹਾਂ ਪਹਿਲਾ ਪ੍ਰਕਾਸ਼ ਦਿਹਾੜਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਧੁਰ ਕੀ ਬਾਣੀ ਜਿਉਂ ਜਿਉਂ ਸ਼ਬਦ ਉਚਾਰਨ ਕੀਤੇ, ਤਰਕਾਲ ਦਰਸੀ ਸਤਿਗੁਰ ਨੇ ਨਾਲ ਨਾਲ ਬਚਨ ਸ਼ਬਦ ਲਿਖੇ ਵੀ, ਉਹ ਪੋਥੀ ਜਿੰਨੀ ਕੁ ਤਿਆਰ ਹੋਈ ਪਹਿਲੇ ਪਾਤਸ਼ਾਹ ਦੀ ਬਾਣੀ ਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਤਾਂ ਉੱਥੋਂ ਹੀ ਹੋ ਗਈ ਸੀ। ਫਿਰ ਉਹ ਦੂਜੇ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਨੇ ਪੋਥੀ ਦਿੱਤੀ ਕਿ ਇਹ ਆਪਣੀ ਧੁਰ ਕੀ ਬਾਣੀ। ਮਹਾਰਾਜ ਨੇ ਬਾਣੀਆਂ ਲਿਖੀਆਂ ਜਪਜੀ ਸਾਹਿਬ, ਦੱਖਣੀ ਓਂਕਾਰ, ਸਿੱਧ ਗੋਸ਼ਟ, ਪਹਿਲੇ ਪਾਤਸ਼ਾਹ ਦੇ ਬਾਰਾਂ ਮਹਾਂ ਬਾਣੀਆਂ ਮਹਾਰਾਜ ਨੇ ਉਚਾਰਨ ਕੀਤੀਆਂ, ਜਿੰਨੀਆਂ ਵੀ ਲਿਖ ਕੇ ਦੇ ਤੀਆਂ। ਦੂਸਰੇ ਪਾਤਸ਼ਾਹ ਨੇ ਜਿੰਨੀ ਬਾਣੀ ਉਸ ਪੋਥੀ ਵਿੱਚ ਲਿਖੀ, ਤੀਸਰਿਆਂ ਨੇ ਲਿਖੀ। ਸੋ ਇਸ ਪ੍ਰਕਾਰ ਚੌਥੇ ਪਾਤਸ਼ਾਹ ਦੀ ਬਾਣੀ ਵੀ ਉਸ ਪੋਥੀ ਦੇ ਵਿੱਚ ਇਕੱਤਰ ਹੋਈ। ਪੰਜਵੇਂ ਪਾਤਸ਼ਾਹ ਮਹਾਰਾਜ ਇਹ ਪੋਥੀਆਂ ਲੈਣ ਲਈ ਆਪ ਗਏ, ਬਾਬਾ ਬੁੱਢਾ ਜੀ ਨੂੰ ਭੇਜਿਆ, ਭਾਈ ਗੁਰਦਾਸ ਜੀ ਨੂੰ ਭੇਜਿਆ। ਬਾਬਾ ਮੋਹਨ ਜੀ ਦੇ ਨੇਤਰ ਨਹੀਂ ਖੋਲ ਸਕੇ, ਉਹ ਸਮਾਧੀ ਚੋਂ ਉਥਾਨ ਨਹੀਂ ਕਰ ਸਕੇ, ਕਿਉਂਕਿ ਜਿੰਨੀ ਲੰਬੀ ਸਾਖੀ ਹੈ ਆਪਾਂ ਉਹਨੂੰ ਛੋਟੀ ਕਰਕੇ ਸੁਣਾ ਰਹੇ ਹਾਂ। ਸਤਿਗੁਰੂ ਮਹਾਰਾਜ ਆਪ ਸਾਰੀਆਂ ਪੋਥੀਆਂ ਲੈਣ ਵਾਸਤੇ ਗਏ ਨੇ, ਧੁਰ ਕੀ ਬਾਣੀ ਲੈਣ ਗਏ ਨੇ। ਆਪ ਸਤਿਗੁਰੂ ਮਹਾਰਾਜ ਲੈ ਕੇ ਆਏ ਬਾਬਾ ਮੋਹਨ ਜੀ। ਜਦੋਂ ਉਹਨਾਂ ਨੇ ਮੱਥਾ ਨਹੀਂ ਸੀ ਟੇਕਿਆ ਚੌਥੇ ਪਾਤਸ਼ਾਹ ਨੂੰ, ਤੀਜੇ ਪਾਤਸ਼ਾਹ ਨੇ ਕਿਹਾ ਸੀ ਤੈਨੂੰ ਸਦਾ ਹੀ ਅਫਰੇਮਾ ਰਹੇਗਾ, ਉਹਨਾਂ ਨੂੰ ਫਿਰ ਅਫਰੇਮਾ ਹੋ ਗਿਆ ਸੀ। ਜਦੋਂ ਤੀਜੇ ਪਾਤਸ਼ਾਹ ਸੱਚਖੰਡ ਨੂੰ ਜਾਣ ਲੱਗੇ ਸੀ ਤਾਂ ਉਦੋਂ ਪੁੱਛਿਆ ਸੀ ਬਾਬਾ ਮੋਹਨ ਜੀ ਨੇ, ਮਹਾਰਾਜ ਮੇਰਾ ਅਫਰੇਮਾ ਨਹੀਂ ਹਟਦਾ। ਤੀਜੇ ਪਾਤਸ਼ਾਹ ਨੇ ਸੁਭਾਵਕ ਬਚਨ ਕੀਤਾ, ਜਦੋਂ ਪੰਜਵੇਂ ਪਾਤਸ਼ਾਹ ਆਉਣਗੇ ਨਾ ਇਹਨਾਂ ਦੇ ਸਾਹਿਬਜ਼ਾਦੇ ਗੁਰਤਾ ਗੱਦੀ ਦੇ ਮਾਲਕ ਪੋਥੀਆਂ ਲੈਣ ਆਉਣਗੇ, ਉਦੋਂ ਚਰਨੀ ਹੱਥ ਲਾਇਓ, ਫੇਰ ਤੁਹਾਡਾ ਫਰੇਮਾ ਹਟੇਗਾ। ਅਸਲ ਵਿੱਚ ਇਹ ਜਿਹੜੀ ਕਮੀ ਆਪਾਂ ਮਹਿਸੂਸ ਕਰਦੇ ਹਾਂ ਸਾਰੀਆਂ ਗੱਲਾਂ ਨਾਲੋਂ, ਮੈਂ ਇਸ ਗੱਲ ਉੱਤੇ ਹੁਣ ਜ਼ਿਆਦਾ ਜ਼ੋਰ ਦੇ ਰਿਹਾ ਕਿ ਦਸਾਂ ਗੁਰਾਂ ਦਾ ਇਤਿਹਾਸ ਪਹਿਲਾਂ ਆਪਾਂ ਨੂੰ ਸਾਰਾ ਰਿਕਾਰਡ ਕਰਕੇ ਸਾਰੀ ਸੰਗਤ ਵੰਡਣਾ ਚਾਹੀਦਾ ਇਹ, ਕਿਉਂਕਿ ਤੁਸੀਂ ਦਸਾਂ ਗੁਰਾਂ ਦਾ ਇਤਿਹਾਸ ਸੁਣਿਆ ਨਹੀਂ, ਸਾਰੀਆਂ ਚੀਜ਼ਾਂ ਤੋਂ ਤਾਂਹੀਓ ਤੁਸੀਂ ਵਾਂਝੇ ਰਹੇ ਹੋ, ਕਿਉਂਕਿ ਤੁਹਾਡੇ ਵਿੱਚੋਂ ਨਾ ਤਾਂ ਕਿਸੇ ਨੇ ਇਤਿਹਾਸ ਸਾਰਾ ਪੜ੍ਹਿਆ, ਨਾ ਉਹ ਪੁਸਤਕਾਂ ਪੜ੍ਹੀਆਂ। ਤਵਾਰੀਖ ਗੁਰੂ ਖਾਲਸਾ ਭਾਗ ਪਹਿਲਾ, ਤਵਾਰੀਖ ਗੁਰੂ ਖਾਲਸਾ ਭਾਗ ਦੂਜਾ, ਕਈ ਚੀਜ਼ਾਂ ਐਸੀਆਂ ਜਿਹੜੀਆਂ ਅਲੋਪ ਜਿਹੀਆਂ ਹੋਈਆਂ ਪਈਆਂ, ਜਿਵੇਂ ਪੰਥ ਪ੍ਰਕਾਸ਼ ਹੈ। ਜਿਹੜਾ ਗਿਆਨੀ ਕਵੀ ਸੰਤੋਖ ਸਿੰਘ ਨੇ ਦਸਾਂ ਗੁਰਾਂ ਦਾ ਇਤਿਹਾਸ ਲਿਖਿਆ, ਉਹਨਾਂ ਨੇ ਦਸਵੇਂ ਪਾਤਸ਼ਾਹ ਦੇ ਸੱਚਖੰਡ ਜਾਣ ਤੱਕ ਮਾਤਾ ਸੁੰਦਰ ਕੌਰ ਜੀ ਤੱਕ ਇਤਿਹਾਸ ਲਿਖਿਆ ਬਸ। ਪਰ ਉਸ ਤੋਂ ਅੱਗੇ ਜਿਹੜਾ ਖਾਲਸੇ ਪੰਥ ਦਾ ਜ਼ਿਆਦਾ ਇਤਿਹਾਸ ਆ ਉਹ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਚ ਲਿਖਿਆ। ਕਾਨੂੰ ਅਣਛੰਭ ਦੇ ਜਿੰਨੇ ਜੰਗ ਹੋਏ ਨੇ, ਜਿੰਨੀ ਸਿੰਘਾਂ ਉੱਤੇ ਮੁਸ਼ਕਲਾਂ ਆਈਆਂ, ਲਖਪਤ ਰਾਏ ਜਸਪਤ ਰਾਏ ਹੋਣੀ ਦੂਜੇ ਤੀਜੇ ਸਾਰਾ, ਬਹੁਤ ਸਾਰਾ ਇਤਿਹਾਸ ਉਹਦੇ ਵਿੱਚ ਪਿਆ, ਕਿਉਂਕਿ ਉਹਦੀ ਕਥਾ ਜਿਹੜੀ ਹੈ ਸੂਰਜ ਪ੍ਰਕਾਸ਼ ਨਾਲੋਂ ਕਾਫੀ ਮਹਿੰਗੀ ਹੈ, ਇਸ ਕਰਕੇ ਛੇਤੀ ਕੋਈ ਕਰਦਾ ਨਹੀਂ, ਨਾ ਕੋਈ ਹਾਥੀ ਪਾਉਂਦਾ, ਨਾ ਕੋਈ ਸੁਣਾਉਂਦਾ ਜੀ। ਜੇ ਇਹ ਗੁਰੂ ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਇਹ ਜਿਹੜੇ ਸਾਡੇ ਗ੍ਰੰਥ ਨੇ ਇਹਨਾਂ ਦੀ ਕਥਾ ਹੋਵੇ ਗੁਰ ਇਤਿਹਾਸ ਦਾ ਕੋਈ, ਜੇ ਹਲੇ ਜਦ ਤੱਕ ਕਥਾ ਨਹੀਂ ਪੜਦੇ ਹੋ ਤਾਂ ਗੁਰੂ ਨਾਨਕ ਚਮਤਕਾਰ, ਅਸ਼ਟਗੁਰ ਚਮਤਕਾਰ, ਕਲਗੀਧਰ ਚਮਤਕਾਰ, ਇਹਨਾਂ ਪੁਸਤਕਾਂ ਚੋਂ ਆਪਾਂ ਪੋਥੀਆਂ ਚੋਂ ਲਾਹਾ ਲੈ ਸਕਦੇ ਹਾਂ। ਇੱਕ ਜਿੰਨੀ ਵੀ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ, ਕੁਐਸਚਨ ਜਿੰਨੇ ਵੀ ਤੁਹਾਡੇ ਨੇ, ਜਿਹੜੀ ਮਹਾਨ ਕੋਸ਼ ਹੈ ਨਾ ਭਾਈ ਕਾਹਨ ਸਿੰਘ ਨਾਭਾ ਦੀ ਲਿਖੀ ਹੋਈ, ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਆ ਉਹਦੇ ਚ। ਇੰਨੀ ਮੋਟੀ ਪੋਥੀ ਜਿਹੜੀ ਉਹਨਾਂ ਨੇ ਬਣਾਈ ਹੈ ਆਕਾਰ ਵਿੱਚ, ਉਹ ਹਰੇਕ ਗੁਰਸਿੱਖ ਦੇ ਘਰ ਹੋਣੀ ਚਾਹੀਦੀ। ਜਦੋਂ ਵੀ ਕੋਈ ਮਨ ਦੇ ਅੰਦਰ ਪ੍ਰਸ਼ਨ ਉੱਠੇ, ਉਹ ਸੀਰੀਅਲ ਵਾਈਜ ਊੜਾ ਐੜਾ ਈੜੀ ਸੱਸਾ ਹਾਹਾ ਤਾਂ ਚੱਲਦੀ ਹੈ। ਕੁਛ ਵੀ ਕੱਢਣਾ, ਕਿਸੇ ਵੀ ਗੱਲ ਦਾ ਸ਼ੰਕਾ ਹੋ ਗਿਆ, ਉਸੇ ਵਕਤ ਉਹ ਅੱਖਰ ਚੁਣ ਕੇ ਉਹਦੇ ਚੋਂ ਕੱਢ ਲਓ ਤੇ ਸਾਰਾ ਹੀ ਬਿਓਰਾ ਆ ਜਾਂਦਾ। ਦੂਸਰੀ ਇੱਕ ਹੈ ਗੁਰੂ ਗ੍ਰੰਥ ਸਾਹਿਬ ਦਾ ਤੁਕ ਤਤਕਰਾ, ਇੱਕ ਇਹ ਲਿਆ ਕੇ ਰੱਖੋ। ਇੱਕ ਹੈ ਭਾਈ ਗੁਰਦਾਸ ਜੀ ਦੀ ਜਿੰਨੀ ਵਾਰਾਂ ਕਵਿਤ ਸਵਈਆਂ ਦਾ ਤੁਕ ਤਤਕਰਾ ਲਿਖਿਆ ਹੈ। ਇੱਕ ਆਦਿ ਸ੍ਰੀ ਦਸਮ ਗ੍ਰੰਥ ਦਾ ਤੁਕ ਤਤਕਰਾ ਭਾਈ ਸਾਹਿਬ ਭਾਈ ਰਣਧੀਰ ਸਿੰਘ ਦਾ ਲਿਖਿਆ ਹੋਇਆ, ਪੰਜਾਬੀ ਯੂਨੀਵਰਸਿਟੀ ਤੋਂ ਮਿਲਦਾ, ਪਟਿਆਲੇ ਆਮ ਵੀ ਦੁਕਾਨਾਂ ਤੋਂ ਮਿਲ ਸਕਦਾ। ਭਾਈ ਸਾਹਿਬ ਨੇ ਲਿਖਿਆ ਉਹ ਆਪਾਂ ਲੈ ਸਕਦੇ ਹਾਂ। ਤੁਕ ਤਤਕਰਾ ਕਿਹੜੀ ਤੁਕ ਕਿੱਥੇ ਲਿਖੀ ਹੋਈ ਹੈ ਉਹਦੇ 'ਚ ਆਪਾਂ ਜਾਣਕਾਰੀ ਲੈ ਸਕਦੇ ਹਾਂ, ਕਿਉਂਕਿ ਉਹ ਜਿਹੜੀਆਂ ਆਪਾਂ ਪੋਥੀਆਂ ਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਦੀ। ਹੁਣ ਕਈ ਪੁੱਛਣਗੇ ਆਹ ਪੰਗਤੀ ਬਾਣੀ 'ਚ ਕਿੱਥੇ ਲਿਖੀ ਹੋਈ ਹੈ, ਬਸ ਪੋਥੀ ਲਓ। ਇੱਕ ਵਾਰ ਜਿਵੇਂ ਇੱਕ ਬੰਦਾ ਕਹਿੰਦਾ ਕਬੀਰਾ ਤੇਰੀ ਝੋਂਪੜੀ ਗੱਲ ਕੱਟੀਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਉਦਾਸ। ਮੈਂ ਕਿਹਾ ਇਹ ਬਾਣੀ 'ਚ ਹੈ ਨਹੀਂ। ਕਹਿੰਦਾ ਨਹੀਂ, ਕਬੀਰ ਦੇ ਸਲੋਕਾਂ 'ਚ। ਮੈਂ ਕਿਹਾ ਨਹੀਂ ਹੈ। ਕਹਿੰਦਾ ਗਲ ਗਲ ਦੀ ਸ਼ਰਤ, ਥਾਂ ਤਾਂ ਖਾਲਸਾ ਸ਼ਰਤ ਨਹੀਂ ਲਾਉਂਦਾ। ਜਦ ਫਿਰ ਇੱਕ ਹੋਰ ਸਿੰਘ ਨੂੰ ਬੁਲਾਇਆ, ਕਹਿੰਦੇ ਇਹ ਚਲੋ ਇਹ ਗਿਆਨੀ ਜੀ ਨੂੰ ਪੁੱਛ ਲਓ। ਜਦ ਉਹਨੇ ਕਿਹਾ ਵੀ ਇਹ ਬਾਣੀ ਨਹੀਂ ਹੈ। ਹੁਣ ਮੈਂ ਕਿਹਾ ਗਲ ਦਊਂਗੇ? ਕਹਿੰਦਾ ਨਹੀਂ, ਵੈਸੇ ਮੈਂ ਤਾਂ ਕਹਿ ਰਿਹਾ ਸੀ, ਗਲ ਦੇਣਾ ਸੌਖਾ ਨਹੀਂ ਹੁੰਦਾ। ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਰ ਵਕਤ ਆਪਾਂ ਇਕੱਠੇ ਨਹੀਂ ਹੋ ਸਕਦੇ। ਸਾਰਾ ਕੁਝ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਕਥਾ ਦੇ ਵਿੱਚ ਸਾਰਾ ਕੁਝ ਦਿੱਤਾ ਵੀ ਹੈ, ਦੱਸਿਆ ਵੀ ਹੈ, ਪਰ ਦਸਾਂ ਗੁਰਾਂ ਦੀ ਕਥਾ ਬਹੁਤ ਜ਼ਰੂਰੀ ਹੈ ਆਪਣੇ ਲਈ। ਬਹੁਤ ਸਾਰੀ ਨੌਲੇਜ ਜਿਹੜੀ ਹੈ ਉਹ ਸਾਰੀ ਜਿੰਨੀ ਕਥਾ ਭਰਨੀ ਹੈ, ਜਿੰਨੀ ਜਿੰਨੀ ਰਿਕਾਰਡ ਹੋਣੀ ਹੈ, ਉਹਦੇ ਵਿੱਚ ਸਾਰਾ ਕੁਝ ਮਿਲੂਗਾ। ਤੁਹਾਡੀ ਇੱਕੋ ਹੀ ਸੇਵਾ ਹੈ ਕਿ ਰੋਜ਼ ਬੇਸ਼ੱਕ ਇੱਕ 24 ਸਾਹਿਬ ਦਾ ਪਾਠ ਕਰੋ ਅਤੇ ਅਰਦਾਸ ਕਰੋ ਸੱਚੇ ਪਾਤਸ਼ਾਹ ਜਿਹੜੇ ਆਪਾਂ ਨੇ ਮਨ ਦੇ ਅੰਦਰ ਰੱਖੇ ਨੇ ਟੀਚੇ, ਇਹ ਆਪਣੇ ਪੂਰੇ ਹੋ ਜਾਣ। ਸਤਿਗੁਰੂ ਕਿਰਪਾ ਕਰਨ, ਕੋਈ ਉਹੋ ਜਿਹਾ ਢੋ ਢੁੱਕ ਜੇ, ਕੋਈ ਜੁਗਾੜ ਬਣ ਜੇ ਕਿਸੇ ਤਰੀਕੇ ਨਾਲ, ਤਾਂ ਕਿ ਉਹ ਸਾਰੀ ਕਥਾ ਜਿਹੜੀ ਹੈ ਮਹਾਰਾਜ ਦੀ ਆਪ ਜੀ ਅੱਗੇ ਆਵੇ, ਤੁਹਾਡੇ ਬੱਚਿਆਂ ਨੂੰ ਨੌਲੇਜ ਹੋਵੇ, ਆਉਣ ਵਾਲੀਆਂ ਪੀੜ੍ਹੀਆਂ ਨੂੰ। ਕਥਾ ਭਰਨ ਦਾ ਇਹ ਲਾਭ ਹੁੰਦਾ ਹੈ ਕਿ ਆਪਾਂ ਨੂੰ ਫਿਰ ਬਹੁਤਾ ਕੁਛ ਨਹੀਂ ਲੈਣਾ ਪੈਂਦਾ ਨਾਲ, ਸਿਰਫ ਆਈਪੌਡ ਦੇ ਵਿੱਚ ਭਰੋ, ਬਸ ਕੰਨਾਂ ਨੂੰ ਲਾਈ ਰੱਖੋ, ਕੁੱਲ ਸੰਸਾਰ ਦੀ ਨੌਲੇਜ ਆ ਜਾਂਦੀ ਉਹਦੇ 'ਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆਉਣ ਦਾ ਦੇਖੋ ਤਰੀਕਾ, ਪਾਲਕੀ ਸਾਹਿਬ ਲੈ ਕੇ ਗਏ ਨੇ ਚੌਰ ਸਾਹਿਬ, ਮਹਾਰਾਜ ਨੇ ਪੋਥੀਆਂ ਸੁਸ਼ੋਭਿਤ ਕੀਤੀਆਂ, ਆਪ ਨੰਗੇ ਚਰਨੀ ਚੱਲੇ ਚੌਰ ਸਾਹਿਬ ਕਰਦੇ ਹੋਏ ਆਏ, ਪਹਿਲਾਂ ਪਾਵਨ ਸਥਾਨ ਤੇ ਬਾਹਰ ਬਾਲ ਟਿਕੇ ਰਾਮਸਰ ਸਾਹਿਬ ਆ ਕੇ, ਉਥੋਂ ਫਿਰ ਰਾਤ ਨੂੰ ਆਰਾਮ ਕੀਤਾ। ਬੜਾ ਹੀ ਰੌਚਕ ਕਥਾ ਜਦੋਂ ਚੱਲਦੀ ਹੈ ਉਦੋਂ ਸਾਰਾ ਸੀਨ ਆਪਣੇ ਆਪ ਬਣਦਾ, ਰਾਤ ਨੂੰ ਕਿਵੇਂ ਸਿੰਘਾਂ ਨੇ ਦਰੀਆਂ ਵਿਛਾਈਆਂ ਤੇ ਆਰਾਮ ਕੀਤਾ, ਪਾਲਕੀ ਸਾਹਿਬ ਸੁਸ਼ੋਭਿਤ ਹੋਏ, ਫਿਰ ਅੱਗੇ ਆਏ, ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਲੈਣ ਆਏ, ਅੱਗੋਂ ਸਾਰੀ ਸੰਗਤ ਲੈਣ ਆਈ, ਜਲ ਛਿੜਕਦੇ ਹੋਏ ਫੁੱਲਾਂ ਦੀ ਵਰਖਾ ਕਰਦੇ ਹੋਏ ਲੈ ਕੇ ਗਏ, ਫਿਰ ਜਿੱਥੇ ਦੁੱਖ ਭੰਜਨੀ ਬੇਰੀ ਦੇ ਨਾਲ 68 ਘਾਟ ਬਣਿਆ ਉੱਥੇ ਪਾਲਕੀ ਬਣੀ ਹੋਈ ਹੈ, ਸੰਗਮਰਮਰ ਦੀ ਪਾਲਕੀ ਉਸੇ ਯਾਦ ਨੂੰ ਤਾਜ਼ਾ ਕਰਦੀ ਹੈ। ਉੱਥੇ ਸਾਰੀ ਰਾਤ ਕੀਰਤਨ ਹੋਇਆ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਦੋਂ ਮੱਥਾ ਟੇਕਣ ਜਾਂਦੇ ਹਾਂ, ਕੋਠਾ ਸਾਹਿਬ ਜਿੱਥੇ ਸੁਖਾਸਨ ਹੁੰਦਾ, ਇਸ ਸਥਾਨ 'ਤੇ ਪੋਥੀਆਂ ਬਿਰਾਜਮਾਨ ਕੀਤੀਆਂ। ਆਪ ਜੀ ਉੱਥੇ ਬਿਰਾਜਮਾਨ ਹੁੰਦੇ ਸੀ ਪਲੰਘ 'ਤੇ, ਫਿਰ ਪਲੰਘ ਦੇ ਥੱਲੇ ਬਿਰਾਜਮਾਨ ਹੋ ਗਏ, ਥੱਲੇ ਚਿੱਟੀ ਚਾਦਰ ਵਿਛੀ ਹੁੰਦੀ ਹੈ। ਉਹ ਚਿੱਟੀ ਚਾਦਰ ਇਸੇ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਅਰਜਨ ਦੇਵ ਜੀ ਇੱਥੇ ਚਾਦਰ ਦੇ ਥੱਲੇ ਆਰਾਮ ਕਰਦੇ ਸੀ ਤੇ ਪੋਥੀਆਂ ਉੱਤੇ ਪਲੰਘ ਦੇ ਉੱਤੇ ਹੁੰਦੀਆਂ। ਮਹਾਰਾਜ ਨੇ ਸ੍ਰੀ ਰਾਮਸਰ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਇਹ ਬਾਣੀ ਪ੍ਰਾਰੰਭ ਕੀਤੀ। ਨੌਵੇਂ ਪਾਤਸ਼ਾਹ ਦੀ ਬਾਣੀ ਦੇ ਸੋ ਜੋ ਅਸਥਾਨ ਸਨ ਉਹ ਛੱਡ ਦਿੱਤੇ ਸੀ ਭਾਈ ਗੁਰਦਾਸ ਜੀ ਨੂੰ ਕਹਿ ਕੇ। ਜਦੋਂ ਸ਼ੁਰੂ ਦੇ ਵਿੱਚ ਇਹ ਅਸਥਾਨ ਛੁਡਾਇਆ, ਸੋ ਉਸ ਬਾਅਦ ਗੌੜੀ ਮਹੱਲਾ ਨੌਵਾਂ ਦਾ ਅਸਥਾਨ ਛੱਡਿਆ, ਮਹਾਰਾਜ ਕਹਿੰਦੇ ਇਹ ਕੋਈ ਨਹੀਂ, ਅਗਲੇ ਦਸਵੇਂ ਸਰੂਪ ਚ ਆ ਕੇ ਫਿਰ ਅਸੀਂ ਦਰਜ ਕਰਾਂਗੇ। ਨੌਵੇਂ ਪਾਤਸ਼ਾਹ ਨੇ ਬਾਣੀ ਜਿਹੜੀ ਉਚਾਰੀ, ਉਹ ਦਸਵੇਂ ਪਾਤਸ਼ਾਹ ਨੇ ਸ੍ਰੀ ਦਮਦਮਾ ਸਾਹਿਬ ਆ ਕੇ ਇਹ ਬਾਣੀ ਅੰਕਿਤ ਕੀਤੀ। ਹੁਣ ਕਈਆਂ ਦਾ ਇਹ ਪ੍ਰਸ਼ਨ ਸੀ ਵੀ ਉਹ ਜਿਹੜਾ ਸਰੂਪ ਹੈ ਜਿਹਦੇ ਥਾਂ ਛੱਡਿਆ ਸੀ, ਜਿਹੜਾ ਭਾਈ ਗੁਰਦਾਸ ਜੀ ਨੇ ਲਿਖਵਾਇਆ ਸੀ, ਉਹ ਕਿੱਥੇ ਸਰੂਪ? ਉਹ ਕਰਤਾਰਪੁਰ ਸਾਹਿਬ ਹੈ, ਧੀਰ ਮੱਲੀਆਂ ਦੇ ਘਰੇ ਹੈ। ਉਹ ਵਿਸਾਖੀ ਵਾਲੇ ਦਿਨ ਹੀ ਦਰਸ਼ਨ ਕਰਾਉਂਦੇ। ਬਸ ਪਹਿਲਾਂ ਤਾਂ ਸੰਗਤ ਜਦੋਂ ਜਾਂਦੀ ਸੀ ਉਦੋਂ ਹੀ ਦਰਸ਼ਨ ਕਰਾ ਦਿੰਦੇ ਸੀ, ਫਿਰ ਉੱਥੇ ਲੋਕੀ ਉਹਨਾਂ ਨੂੰ, ਹੁਣ ਉਹ ਪਰਿਵਾਰਕ ਚੀਜ਼ ਹੋਈ ਵੀ ਹੈ, ਲੋਕੀ ਪਰੇਸ਼ਾਨ, ਘੜੀ ਕੁ ਬਾਅਦ ਕੋਈ ਬੈਲ ਮਾਰਨਾ ਦਰਸ਼ਨ ਕਰਨੇ ਆ ਜੀ, ਫਿਰ ਅਗਲਾ ਕਹਿੰਦਾ ਇੱਥੋਂ ਦਿਖਾਓ, ਆਹ ਦਿਖਾਓ, ਆਹ ਦਿਖਾਓ। ਫਿਰ ਉਹਨਾਂ ਨੇ ਹੁਣ ਉਸੂਲ ਬਣਾ ਲਿਆ, ਇੱਕ ਦੋ ਕੁ ਦਿਨ ਰੱਖੇ ਹੋਏ ਨੇ ਸਾਲ ਦੇ। ਵਿਸਾਖੀ ਦਾ ਮੈਨੂੰ ਪਤਾ, ਵਿਸਾਖੀ ਵਾਲੇ ਦਿਨ ਉਸ ਸਰੂਪ ਦੇ ਦਰਸ਼ਨ, ਜੇ ਕਦੇ ਵਿਸਾਖੀ ਨੂੰ ਤੁਸੀਂ ਪੰਜਾਬ 'ਚ ਹੋਵੋ ਤਾਂ ਕਰਤਾਰਪੁਰ ਸਾਹਿਬ ਪੁੱਛ ਕੇ ਚਲੇ ਜਾਓ, ਧੀਰ ਮੱਲੀਆਂ ਦਾ ਘਰ ਕਿੱਥੇ, ਉੱਥੇ ਉਸ ਸਰੂਪ ਦੇ ਦਰਸ਼ਨ ਕਰਾਉਂਦੇ ਨੇ। ਬੜੇ ਬੜੇ ਪੰਥਕ ਵਿਦਵਾਨ ਗਏ ਸੀ ਉੱਥੇ ਉਸ ਸਰੂਪ ਦੇ ਦਰਸ਼ਨ ਕਰਨ, ਕਿਉਂਕਿ ਜਦੋਂ ਇਹ ਚਰਚਾ ਹੋਈ ਸੀ ਰਾਗਮਾਲਾ ਬਾਰੇ, ਉਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ ਹੋਰ ਕਈ ਵਿਦਵਾਨ ਜਾ ਕੇ, ਫਿਰ ਉਹ ਸ਼ਾਹੀ ਮਲਾਈ ਸੀ, ਬੜੇ ਸ਼ਾਹੀ ਦੇ ਲਿਖਣ ਵਾਲੇ ਮਾਹਰ ਬੰਦਿਆਂ ਨੂੰ ਲੈ ਕੇ ਗਏ ਵੀ ਦੇਖੋ ਇਹ ਸ਼ਾਹੀ ਵਿੱਚ ਇਹ ਕੋਈ ਫਰਕ ਤਾਂ ਨਹੀਂ, ਇਹ ਕਿਸੇ ਨੇ ਬਾਅਦ ਤਾਂ ਨਹੀਂ ਲਿਖੀ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਮੰਨਿਆ ਕਿ ਹਾਂ ਨਹੀਂ, ਸ਼ਾਹੀ ਬਿਲਕੁਲ ਇੱਕ ਹੈ। ਇਹ ਉਹੀ ਸਰੂਪ ਹੈ ਜਿਹੜਾ ਨੌਵੇਂ ਪਾਤਸ਼ਾਹ ਵੇਲੇ ਬਾਬਾ ਬਕਾਲਾ ਵਿਖੇ ਸੀ। ਇਹ ਫਿਰ ਧੀਰ ਮੱਲ ਲੈ ਗਿਆ ਸੀ ਸਰੂਪ, ਸਾਰਾ ਡੇਰਾ ਲੁੱਟ ਕੇ ਲੈ ਗਿਆ, ਮੱਖਣ ਸ਼ਾਹ ਲਬਾਣਾ ਫਿਰ ਲੁੱਟ ਕੇ ਵਾਪਸ ਲਿਆਇਆ। ਉਸ ਵਕਤ ਧੀਰ ਮੱਲ ਨੇ ਕਿਹਾ ਸੀ ਸਰੂਪ ਮਹਾਰਾਜ ਦਾ ਸਾਨੂੰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਅਸੀਂ ਬਿਆਸ ਦਰਿਆ ਦੀ ਭੇਟਾ ਕਰ ਚੱਲੇ, ਇੱਥੋਂ ਲੈ ਲਿਓ ਆ। ਬਿਆਸ ਦਰਿਆ ਦੇ ਵਿੱਚ ਕਈ ਰੁਮਾਲੇ ਪਾ ਕੇ ਮਹਾਰਾਜ ਦਾ ਕਮਰ ਕਸਾ ਕਰਕੇ ਅਰਦਾਸ ਕਰਕੇ ਬਿਆਸ ਦਰਿਆ 'ਚ ਪੀੜਾ ਰੱਖਤਾ। ਫਿਰ ਧੀਰ ਮੱਲ ਨੇ ਬੰਦੇ ਭੇਜੇ, ਉਹ ਲੱਭਦੇ ਲੱਭਦੇ ਕਈ ਦਿਨਾਂ ਬਾਅਦ ਸਰੂਪ ਲੱਭਿਆ, ਜਾਂ ਘਰ ਜਾ ਕੇ ਸਰੂਪ ਪ੍ਰਕਾਸ਼ ਕੀਤਾ। ਸਾਰੇ ਅੱਖਰ ਉਵੇਂ ਹੀ ਸੀ ਸਾਫ਼, ਸਿਰਫ ਬਾਹਰਲੇ ਹਾਸ਼ੀਏ ਤੱਕ ਮਾੜਾ ਮਾੜਾ ਪਾਣੀ ਲੱਗਿਆ ਹੋਇਆ ਸੀ। 13 ਦਿਨ ਤੱਕ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਉੱਥੇ ਰਿਹਾ ਪਾਣੀ ਦੇ ਵਿੱਚ। ਇਸ ਤਰ੍ਹਾਂ ਇਹ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਪਾਵਨ ਸਰੂਪ ਹੈ ਉੱਥੇ ਧੀਰ ਮੱਲੀਆਂ ਦੇ ਘਰ ਹੈ। ਦਸਵੇਂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਉਦੋਂ 25 ਸਿੱਖ ਭੇਜੇ ਪਾਲਕੀ ਦੇ ਕੇ ਕਿ ਜਾਓ ਜਾ ਕੇ ਧੀਰ ਮੱਲ ਦੇ ਘਰੋਂ ਸਰੂਪ ਲੈ ਕੇ ਆਓ, ਅਸੀਂ ਅੱਗੇ ਸਰੂਪ ਦੀ ਰਚਨਾ ਹੋਰ ਕਰਨੀ ਹੈ। ਧੀਰ ਮੱਲ ਨੂੰ ਜਦੋਂ ਆ ਕੇ ਕਿਹਾ ਸਰੂਪ ਦਿਓ ਤਾਂ ਉਹਨਾਂ ਨੇ ਕਿਹਾ ਸੀ ਜੇ ਉਹ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ, ਗੁਰੂ ਨੂੰ ਤਾਂ ਅੰਤਰਜਾਮਤਾ ਹੁੰਦੀ ਹੈ, ਜੇ ਆਪਣੇ ਆਪ ਨੂੰ ਇੰਨੇ ਹੀ ਕਹਾਉਂਦੇ ਨੇ ਗੁਰੂ ਤੇ ਆਪਣੇ ਅੰਤਰਜਾਮਤਾ ਨਾਲ ਆਪੇ ਲਿਖ ਲੈਣ। ਆ ਕੇ ਸਿੰਘਾਂ ਨੇ ਬਚਨ ਕੀਤਾ, ਮਹਾਰਾਜ ਐਂ ਬੋਲਦਾ, ਕਹਿੰਦੇ ਭਾਈ ਜੇ ਅਸੀਂ ਸਰੂਪ ਤਾਂ ਹੋਰ ਵੀ ਇੱਕ ਦੋ ਥਾਂ ਪਏ ਨੇ, ਭਾਈ ਕੀ ਡਰੌਲੀ ਵੀ ਸਰੂਪ ਪਿਆ। ਚਲੋ ਮਹਾਰਾਜ ਨੇ ਬਚਨ ਕੀਤਾ ਜਿਹੜਾ ਉਹਦੇ ਤੇ ਪਾਠ ਕਰੂਗਾ, ਦਸਵੇਂ ਪਾਤਸ਼ਾਹ ਨੇ ਕਿਹਾ ਸੀ ਭਾਈ ਕੀ ਡਰੌਲੀ ਵਾਲੇ ਸਰੂਪ ਤੇ ਜਿਹੜਾ ਪਾਠ ਕਰੂਗਾ ਉਹ ਅੰਨਾ ਹੋ ਜਾਊਗਾ। ਉਹ ਇਸ ਕਰਕੇ ਕਿਉਂਕਿ ਇੱਕ ਨਿਰਮਲਾ ਸੰਤ ਸਰੂਪ ਲਿਖ ਕੇ ਲਿਆਇਆ ਸੀ ਅਨੰਦਪੁਰ ਸਾਹਿਬ, ਉਹਨੇ ਦੀਵਾਨ ਆਨੰਦ ਚੰਦ ਨੂੰ ਕਿਹਾ ਕਿ ਦਸਵੇਂ ਪਾਤਸ਼ਾਹ ਇਹਦੇ ਤੇ ਸਾਈਨ ਕਰ ਦੇਣ ਪਿਛਲੇ ਪਾਸੇ, ਪ੍ਰਮਾਣਿਤ ਭੀੜ ਹੋ ਜਾਏ। ਉਹ ਦੀਵਾਨ ਆਨੰਦ ਚੰਦ ਨੂੰ ਹੋ ਗਿਆ ਥੋੜਾ ਦੇਖ ਕੇ ਬੜਾ ਵਧੀਆ ਸਰੂਪ, ਮੈਂ ਹੀ ਰੱਖ ਲੈਂਦਾ। ਉਹ ਨਿਰਮਲੇ ਸੰਤਾਂ ਨੂੰ ਟਾਲਦਾ ਇੱਕ ਤਾਂ ਰਾਤ ਨੂੰ ਸਰੂਪ ਲੈ ਕੇ ਭੱਜ ਗਿਆ, ਇੰਨਾ ਸਿਆਣਾ ਮਿਆਣਾ ਹੁੰਦਾ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਆ ਕੇ ਦੱਸਿਆ ਮਹਾਤਮਾ ਨੇ, ਮਹਾਰਾਜ ਮੈਂ ਤਾਂ ਲਿਆ ਸੀ ਤੁਹਾਡੇ ਦਸਤਖਤ ਕਰਾਉਣ ਤੇ ਲੈ ਕੇ ਦੌੜ ਗਿਆ। ਮਹਾਰਾਜ ਕਹਿੰਦੇ ਚੰਗਾ, ਫਿਰ ਜਿਹੜਾ ਉਹਦਾ ਪਾਠ ਕਰੂ ਉਹ ਨੇਤਰ ਦੀ ਜੋਤ ਖਤਮ ਹੋ ਜੂਗੀ। ਨੇਤਰਾਂ ਦੀ ਜੋਤ ਇੱਕ ਬੰਦੇ ਨੇ ਕੀਤਾ ਸੀ, ਇਹ ਉਹਦੀ ਜੋਤ ਚਲੀ ਗਈ ਸੀ। ਭਾਈ ਕੀ ਡਰੌਲੀ ਤੋਂ ਵੀ ਸਰੂਪ ਮੰਗਾਇਆ ਜਾ ਸਕਦਾ ਸੀ। ਮਹਾਰਾਜ ਨੇ ਵਿਚਾਰ ਕੀਤੀ ਵੀ ਜੇ ਭਾਈ ਕੀ ਡਰੌਲੀ ਤੋਂ ਇਹ ਸਰੂਪ ਮੰਗਾ ਕੇ ਲਿਖਿਆ ਤਾਂ ਕਈਆਂ ਸਿੰਘਾਂ ਦੇ ਮਨ ਚ ਆਉਣਾ ਵੀ ਪਤਾ ਨੀ ਮਹਾਰਾਜ ਨੂੰ ਅੰਤਰਜਾਮ ਤਾਂ ਪੂਰੀ ਨੀ ਹੈ, ਜਿਹੜਾ ਸਰੂਪ ਮਹਾਰਾਜ ਨੇ ਉੱਥੋਂ ਮੰਗਾ ਲਿਆ। ਕਹਿੰਦੇ ਚਲੋ ਭਾਈ ਫਿਰ ਇਉਂ ਕਰੋ, ਤੰਬੂ ਲਾਓ, ਫਿਰ ਸ਼ਾਹੀ ਤਿਆਰ ਕਰ ਲਓ। ਕਲਮਾਂ ਤਿਆਰ ਕਰ ਲਈਆਂ, ਭਾਈ ਮਨੀ ਸਿੰਘ ਨੂੰ ਫਿਰ ਲਿਖਾਰੀ ਲਾ ਕੇ ਗੁਰਾਂ ਨੇ ਨੇਤਰ ਬੰਦ ਕੀਤੇ, ਪਰ ਆਰੰਭ ਕਰਵਾਇਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਬਹੁਤ ਹੌਲੀ ਹੌਲੀ ਲਿਖਵਾਇਆ। ਭਾਈ ਮਨੀ ਸਿੰਘ ਲਿਖਦੇ ਜਾਂਦੇ ਨੇ, ਲਿਖਦੇ ਜਾਂਦੇ ਨੇ, ਲਿਖਦੇ ਜਾਂਦੇ ਨੇ, ਗੁਰਾਂ ਨੇ ਐਨ ਅੰਤਰਜਾਮਤਾ ਨਾਲ। ਅਸਲ ਵਿੱਚ ਹੁਣ ਭੇਦ ਦੀ ਗੱਲ ਮੈਂ ਦੱਸਦਿਆਂ, ਸ਼ਬਦ ਵਿੱਚ ਤੇ ਗੁਰਾਂ ਵਿੱਚ, ਦਸਵੇਂ ਪਾਤਸ਼ਾਹ ਤੇ ਸ਼ਬਦ ਵਿੱਚ ਕੋਈ ਫਰਕ ਨਹੀਂ ਹੈ। ਉਹ ਸ਼ਬਦ ਨੇ ਆਕਾਰ ਧਾਰਿਆ, ਇੱਕ ਆਕਾਰ ਸ਼ਬਦ ਦਾ, ਜਿਵੇਂ ਊੜਾ, ਐੜਾ, ਈੜੀ, ਸੱਸਾ ਹਾ, ਕੱਕਾ ਖੱਕਾ, ਗੱਗਾ ਘੱਗਾ, ਗੰਗਾ, ਇਹ ਵੀ ਸ਼ਬਦ ਦਾ ਆਕਾਰ ਹੈ। ਇੱਕ ਸਰੀਰਕ ਆਕਾਰ ਹੈ, ਇੱਕ ਅਸਲ ਵਿੱਚ ਉਹਨਾਂ ਦਾ ਆਕਾਰ ਹੈ ਪ੍ਰਕਾਸ਼। ਵਾਸਤਵ ਵਿੱਚ ਨਿਰੰਕਾਰ ਦਾ ਸ਼ਬਦ ਦਾ ਪ੍ਰਕਾਸ਼ ਹੀ ਹੈ ਬਸ। ਸਾਡੀ ਸਮਝ ਗੋਚਰਾ ਕਰਨ ਲਈ ਇਹ ਅੱਖਰੀ ਰੂਪ ਬਣਾਇਆ ਗਿਆ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਖਾਣ, ਜਿਹਨੇ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਮ ਹੈ ਨਾਹੀ ਕੋ ਥਾਉ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਕਾਰ ਅੱਖਰ ਦਾ ਬਣਾਇਆ, ਇਹ ਸਰੂਪ ਪਾਵਨ ਸਰੂਪ ਸਾਡੇ ਦਰਸ਼ਨਾਂ ਵਾਸਤੇ ਬਣਾਇਆ। ਜਿਵੇਂ ਦਸਵੇਂ ਪਾਤਸ਼ਾਹ ਨੇ ਸ੍ਰੀ ਹਜ਼ੂਰ ਸਾਹਿਬ ਅੰਤਮ ਸਮੇਂ ਤੇ ਕਿਹਾ ਸੀ ਭਾਈ ਸੰਤੋਖ ਸਿੰਘ ਹੁਣਾਂ ਨੂੰ, ਜਿਹੜੇ ਹਜ਼ੂਰ ਸਾਹਿਬ ਦੇ ਪਹਿਲੇ ਉਦੋਂ ਹੈੱਡ ਪੁਜਾਰੀ ਕਹਿੰਦੇ ਹੁੰਦੇ ਸੀ, ਹੈੱਡ ਪੁਜਾਰੀ ਹੋਏ ਨੇ, ਹੈੱਡ ਗ੍ਰੰਥੀ ਹੋਏ ਨੇ, ਜਦੋਂ ਮੱਥਾ ਟੇਕਣ ਲਈ ਚਰਨਾਂ ਦੇ ਉੱਤੇ ਇਕਦਮ ਬਰਾਗ ਚ ਆ ਕੇ ਡਿੱਗ ਪਏ, ਪਰ ਧਰਤੀ ਤੇ ਮੱਥਾ ਵੱਜ ਗਿਆ। ਮਹਾਰਾਜ ਦੇ ਚਰਨਾਂ ਨੂੰ ਇਉਂ ਫੜਦੇ ਨੇ ਪਰ ਹੱਥ ਚ ਨਹੀਂ ਆ ਰਹੇ। ਬੜੇ ਹੈਰਾਨ ਹੋ ਕੇ ਕਹਿੰਦੇ, ਮਹਾਰਾਜ ਤੁਹਾਡੇ ਚਰਨ ਦਿਖਦੇ ਤਾਂ ਨੇ ਪਰ ਹੱਥ ਚ ਨਹੀਂ ਆ ਰਹੇ, ਮੱਥਾ ਵੀ ਮੇਰਾ ਧਰਤੀ ਤੇ ਵੱਜਿਆ। ਉਦੋਂ ਨਿਰੰਕਾਰ ਨੇ ਅਸਲ ਆਪਣਾ ਰੂਪ ਦਿਖਾ ਕੇ ਕਿਹਾ ਸੀ, ਭਾਈ ਸੰਤੋਖ ਸਿੰਘ ਵਾਸਤਵ ਦੇ ਵਿੱਚ ਮੇਰਾ ਕੋਈ ਆਕਾਰ ਨਹੀਂ ਹੈ, ਕੋਈ ਰੂਪ ਨਹੀਂ ਹੈ, ਕੋਈ ਰੰਗ ਨਹੀਂ ਹੈ, ਕੋਈ ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਸੀਂ ਸਿਰਫ ਤੁਹਾਡੀ ਭਾਵਨਾ ਨੂੰ ਲੈ ਕੇ 10 ਰੂਪ ਧਾਰੇ। ਬੜਾ ਕੁਝਾ ਭੇਦ ਹੈ, ਜਿਨ੍ਹਾਂ ਨੂੰ ਸਮਝ ਆਉਂਦੀ ਹੈ ਉਹਨਾਂ ਨੂੰ ਆਉਂਦੀ ਹੈ, ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਉਹਨਾਂ ਦੇ ਤਾਂ ਹਲੇ ਪੱਲੇ ਹੀ ਕੁਛ ਨਹੀਂ ਪੈਂਦਾ ਇਹਨਾਂ ਬਾਤਾਂ ਚ। ਉਦੋਂ ਮਹਾਰਾਜ ਨੇ ਨਿਵਿਰਤੀ ਕਰਤੀ ਸੀ ਕਿ ਅਸੀਂ 10 ਸਰੂਪ ਸਿਰਫ ਤੁਹਾਡੇ ਭਾਵਨਾ ਨੂੰ ਲੈ ਕੇ ਸ੍ਰਿਸ਼ਟੀ ਦੇ ਭਲੇ ਲਈ ਧਾਰੇ ਨੇ, ਵਾਸਤਵ ਵਿੱਚ ਸਾਡਾ ਕੋਈ ਆਕਾਰ ਰੂਪ ਰੰਗ ਕੋਈ ਕੁਛ ਨਹੀਂ ਹੈ ਸਾਡਾ। ਜਿੱਥੇ ਤੱਕ ਮਨੁੱਖ ਦੀ ਗੱਲ ਹੈ, ਮਨੁੱਖ ਦੀ ਜਿੰਨੀ ਕੁ ਤਾਕਤ ਆ ਆਪਾਂ ਨੂੰ ਪਤਾ ਹੀ, ਆਪਾਂ ਸਾਰੇ ਮਨੁੱਖ ਹੀ ਬੈਠੇ ਹਾਂ ਇੱਥੇ। ਜਿੱਥੇ ਕੁ ਤੱਕ ਦਿਵਯ ਸ਼ਕਤੀਆਂ ਵਾਲਿਆਂ ਦੀ ਤਾਕਤ ਹੁੰਦੀ ਹੈ, ਦੇਵਤਿਆਂ ਦੀ ਤਾਕਤ ਹੁੰਦੀ ਹੈ, ਉਹ ਉਹਨਾਂ ਨਾਲ ਹੈ। ਜਿੱਥੇ ਤੱਕ ਇੱਕ ਬ੍ਰਹਮ ਗਿਆਨੀ ਦੀ ਤਾਕਤ ਹੈ, ਉਹ ਉਹਨਾਂ ਨਾਲ ਹੈ। ਬ੍ਰਹਮ ਗਿਆਨੀ ਐਟ ਏ ਟਾਈਮ ਜਿੰਨੇ ਮਰਜ਼ੀ ਸਰੂਪ ਧਾਰਨ ਕਰ ਸਕਦੇ ਨੇ। ਵੈਸੇ ਮਹਾਂਪੁਰਖਾਂ ਨੇ ਚਲੋ ਕਿਹਾ ਸੀ ਇੱਕ ਵਾਰ, ਕਹਿੰਦੇ 100 ਕੁ ਥਾਈਂ ਅਸੀਂ ਐਟ ਏ ਟਾਈਮ ਜਾ ਸਕਦੇ ਹਾਂ, 100 ਥਾਂ ਜਿੱਥੇ ਕੋਈ ਯਾਦ ਕਰਦਾ 100 ਥਾਈਂ 100 ਰੂਪ ਧਾਰ ਕੇ, ਪਰ ਸਤਿਗੁਰ ਸਰਬ ਵਿਆਪਕ ਹੋਣ ਕਰਕੇ ਇਹਨਾਂ ਨੂੰ ਰੂਪ ਨਹੀਂ ਧਾਰਨਾ ਪੈਂਦਾ। ਸਤਿਗੁਰ ਸਰਬ ਕਲਾ ਸਮਰੱਥ, ਸਦਾ ਹੀ ਵਿਆਪਕ ਨੇ, ਸਦਾ ਹੀ ਸਾਡੇ ਅੰਗ ਸੰਗ ਨੇ। ਇਹ ਕਿਰਿਆ ਦਾ ਗਾਂਹ ਜਾ ਕੇ ਉਦੋਂ ਪਤਾ ਲੱਗਦਾ ਜਦੋਂ ਸਾਡੀ ਅਵਸਥਾ ਬਣਦੀ ਹੈ, ਜਦੋਂ ਸਾਡੀ ਦਿਵ ਦ੍ਰਿਸ਼ਟੀ ਖੁੱਲਦੀ ਹੈ, ਜਦੋਂ ਸਾਨੂੰ ਗਿਆਨ ਹੁੰਦਾ। ਇਹ ਚੀਜ਼ਾਂ ਇੱਕ ਤੇ ਕਮੀ ਵੱਡੀ ਪਤਾ ਕੀ ਹੈ, ਜਦੋਂ ਮੈਂ ਤੁਹਾਡਾ ਸਾਰਿਆਂ ਦਾ ਇੱਧਰ ਬਾਹਰਲੇ ਦੇਸ਼ਾਂ ਸਾਰੇ ਸਿੰਘਾਂ ਨੂੰ ਦੇਖਦਾ, ਅੱਜ ਟਕਸਾਲ ਦੇ ਨਵੇਂ ਨਵੇਂ ਸਿੰਘ ਵੀ ਜਿਹੜੇ ਨਵੇਂ ਨਵੇਂ ਸਿੰਘ ਬਣੇ ਹੋਏ ਨੇ, ਵੱਡੀ ਘਾਟ ਤੁਹਾਨੂੰ ਨੀ ਕਿ ਤੁਸੀਂ ਸੰਤਾਂ ਦੀ, ਮਹਾਤਮਾ ਦੀ, ਪੂਰਨ ਗੁਰਮੁਖਾਂ ਦੀ ਕਦੇ ਸੰਗਤ ਕੀਤੀ ਹੀ ਨਹੀਂ। ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਇਸੇ ਕਰਕੇ ਕੌਨਫੀਡੈਂਸ ਨਹੀਂ ਹੋ ਰਿਹਾ ਵੀ ਹੋ ਵੀ ਜਾਂਦਾ। ਮਹਾਂਪੁਰਖਾਂ ਨੂੰ ਅਸੀਂ, ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਇਹ ਸਧਾਰਨ ਗੱਲਾਂ ਛੱਡ ਲਈ, ਸਧਾਰਨ ਜੀ ਗੱਲ ਹੁੰਦੀ ਸੀ। ਕਈ ਵਾਰ ਸਿੰਘਾਂ ਨੇ ਆ ਕੇ ਕਹਿਣਾ ਅਸੀਂ ਤਾਂ ਉੱਥੇ ਪਾ ਚੱਲੇ ਸੀ, ਫਿਰ ਕਹਿੰਦੇ ਮਹਾਂਪੁਰਖ ਆ ਗਏ ਉੱਥੇ, ਆ ਕੇ ਕੱਢਿਆ, ਕਹਿੰਦੇ ਇੱਧਰ ਨੂੰ ਨਿਕਲ ਜਾਓ, ਇਸ ਤਰ੍ਹਾਂ ਵੀ ਹੁੰਦਾ ਰਿਹਾ। ਇਸ ਕਰਕੇ ਜਦੋਂ ਕਿਸੇ ਨੇ, ਅੱਜ ਦੇ ਯੁੱਗ ਚ ਹੈ ਕਿਹੜਾ ਬ੍ਰਹਮ ਗਿਆਨੀ, ਹੁਣ ਕਿਹੜਾ ਬ੍ਰਹਮ ਗਿਆਨੀ, ਕਿਹਦੀ ਸੰਗਤ ਕਰਦੇ ਹੋ ਤੁਸੀਂ? ਆਪਣੇ ਇੱਥੇ ਇੰਨੇ ਜਾਣੇ ਬੈਠੇ ਆ, ਦਿਵ ਦ੍ਰਿਸ਼ਟੀ ਵਾਲੇ 1-2-4 ਸਿੰਘ ਬੈਠੇ ਹੋਣਗੇ ਵਿੱਚ, ਪਰ ਫਿਰ ਵੀ ਬ੍ਰਹਮ ਗਿਆਨ ਤੱਕ ਤਾਂ ਨਹੀਂ ਗਿਆ ਹੈ। ਬ੍ਰਹਮ ਗਿਆਨ ਇੱਕ ਬਹੁਤ ਵੱਡੀ ਗੱਲ ਹੁੰਦੀ। ਬ੍ਰਹਮ ਗਿਆਨੀ ਦੀ ਜਿਹੜੀ ਗਾਤ ਹੈ ਉਹ ਫਿਰ ਬ੍ਰਹਮ ਗਿਆਨੀ ਹੀ ਜਾਣਦਾ। ਬਾਕੀ ਇਹ ਹੈ ਵੀ ਅੱਜ ਕੱਲ ਜਣੇ ਖਣੇ ਨੂੰ ਬ੍ਰਹਮ ਗਿਆਨੀ ਕਹਿ ਦਿੱਤਾ ਜਾਂਦਾ, ਪਰ ਬ੍ਰਹਮ ਗਿਆਨੀ ਦੇ ਜਦੋਂ ਤੱਕ ਨਾਲ ਨਾ ਰਹੀਏ, ਉਹਦੇ ਸਾਰੇ ਬਚਨ ਨਾ ਦੇਖੀਏ, ਕੌਤਕ ਨਾ ਦੇਖੀਏ, ਇਹ ਆਪਣੀ ਆਪਣੀ ਕਿਸਮਤ ਆ, ਤੁਹਾਡੀ ਕਿਸਮਤ ਆ ਕਿ ਤੁਹਾਨੂੰ ਜੇ ਤੁਸੀਂ ਕਰਨੇ ਦਰਸ਼ਨ ਮੂਲ ਮੰਤਰ ਦਾ 1.25 ਲੱਖ ਪਾਠ ਕਰਕੇ ਨਾ ਦੇਗ ਬਣਾ ਕੇ ਆਰੰਭ ਕਰੋ, ਤੇ ਦੇਗ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਬੇਨਤੀ ਕਰੋ, ਮਹਾਰਾਜ ਮੈਨੂੰ ਕੋਈ ਬ੍ਰਹਮ ਗਿਆਨੀ ਗੁਰਸਿੱਖ ਮਿਲਾ ਦਿਓ। ਫਿਰ ਸਤਿਗੁਰ ਮਿਲਾ ਦਿੰਦੇ ਨੇ, ਜਿਵੇਂ ਬਾਬਾ ਰਾਮ ਸਿੰਘ ਜੀ, ਸੋ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਹੋਏ ਨੇ, ਉਹ ਬ੍ਰਹਮ ਗਿਆਨੀ ਸੀ, ਮਹਾਂਪੁਰਖ, ਮਿਲਟਰੀ ਦੇ ਵਿੱਚ ਹੁੰਦੇ ਸੀ, ਉਹ ਫੌਜ ਦੇ ਵਿੱਚ ਸੀ, ਤਾਂ ਇੱਕ ਸਿੱਖ ਇੰਨਾ ਬਰਾਗ ਚ ਸਾਰੀ ਰਾਤ ਬਾਣੀ ਪੜ੍ਹਦਾ ਰਿਹਾ, ਕਹਿੰਦਾ ਜੇ ਤੜਕੇ 4 ਵਜੇ ਤੱਕ ਮੈਨੂੰ ਕੋਈ ਬ੍ਰਹਮ ਗਿਆਨੀ ਨਾ ਮਿਲਿਆ, ਮੈਂ ਤੇਲ ਪਾ ਕੇ ਅੱਗ ਲਾ ਕੇ ਸੜ ਜਾਣਾ। ਮਹਾਰਾਜ ਨੂੰ ਕਹਿੰਦਾ ਜਾਂ ਤਾਂ ਮਿਲਾ ਦਿਓ ਜਾਂ ਮੈਂ ਮਰ ਜਾਣਾ, ਪਰ ਤੁਸੀਂ ਨਾ ਇਹ ਕਰਿਓ, ਕਿਤੇ ਸੁਣ ਕੇ ਬਾਹਲੇ ਜੋਸ਼ ਚ ਆ ਜਾਓ। ਤੁਹਾਨੂੰ ਮੈਂ ਦੂਜਾ ਤਰੀਕਾ ਦੱਸਿਆ, 1.25 ਲੱਖ ਪਾਠ ਕਰਕੇ ਕਰਨਾ। ਇਹ ਇੱਕ ਸਿੰਘ ਨੇ ਕੀਤਾ ਸੀ ਤਾਂ ਮੈਨੂੰ ਪਤਾ, ਉਹਨੇ ਫਿਰ ਕੋਈ ਮਹਾਂਪੁਰਖ ਨਾਲ ਉਹਦੀ ਸੰਗਤ ਸੀ, ਉਹ ਚੜ੍ਹਾਈ ਕਰਕੇ, ਉਹ ਬੜਾ ਬਰਾਗ ਚ ਰਿਹਾ ਕਰੇ, ਰੋਪੜ ਦਾ ਸਿੰਘ ਆ ਉਹ, ਫਿਰ ਉਹਨੇ ਅਰਦਾਸ ਕੀਤੀ 1.25 ਲੱਖ ਪਾਠ ਕਰਕੇ। ਫਿਰ ਉਹਨੂੰ ਸੁਪਨੇ ਵਿੱਚ ਪਹਿਲੇ ਮਹਾਂਪੁਰਖਾਂ ਦੱਸਿਆ ਕਿ ਆਹ ਮਹਾਂਪੁਰਖ ਬ੍ਰਹਮ ਗਿਆਨੀ, ਇਹਦੇ ਕੋਲ ਚਲਿਆ ਜਾ। ਜਦੋਂ ਸਿੰਘ ਨੇ 4 ਵਜੇ ਤੱਕ ਦਾ ਟਾਈਮ ਦਿੱਤਾ, ਸਵੇਰੇ 4 ਵਜੇ ਤੇਲ ਵੀ ਪਾ ਲਿਆ, ਉਹਨੇ ਮਿਲਟਰੀ ਵਿੱਚ ਸੀਗਾ, ਤੇਲ ਪਾਇਆ ਹੋਇਆ, ਜਦੋਂ ਤੀਲੀ ਬਾਲ ਕੇ ਐਂ ਕੀਤੀ, ਹੁਣ ਬਾਬਾ ਮੱਘਰ ਸਿੰਘ ਜੀ ਰਾਮਗੜ੍ਹ ਵਾਲੇ ਬ੍ਰਹਮ ਗਿਆਨੀ ਸੀ ਮਿਲਟਰੀ ਚ, ਹੁਣ ਸਿੰਘ ਗੁਪਤ ਹੁੰਦੇ ਨੇ, ਆਹ ਹੱਥ ਤਾਂ ਕੀਤਾ ਸੀ, ਬਾਬਾ ਜੀ ਨੇ ਗੁੱਟ ਤੋਂ ਫੜ ਲਿਆ ਜਾ ਕੇ, ਕਹਿੰਦੇ ਪਰਖਾਂ ਲੈਣਾ ਸਾਡੀਆਂ। ਉਹ ਸਿੰਘ ਉਸੇ ਵਕਤ ਚਰਨੀ ਪੈ ਗਿਆ, ਕਹਿੰਦੇ ਐ ਨੀ ਕਰੀਦਾ ਹੁੰਦਾ, ਇੰਨੀ ਕਰੜੀ ਮਹਾਰਾਜ ਦੀ ਪ੍ਰੀਖਿਆ ਕਿਉਂ ਲੈਣਾ ਤੂੰ। ਇਸ ਕਰਕੇ ਜਿਹੜੀਆਂ ਕਮੀਆਂ ਹੁੰਦੀਆਂ ਨੇ ਨਾਲ ਨਾ ਰਹਿਣ ਕਰਕੇ, ਹੁਣ ਕਈ ਬੰਦੇ ਜਿਹੜੇ ਨੂੰ ਕਥਾ ਹੀ ਨਹੀਂ ਸੁਣਦੇ, ਕਥਾ ਸੁਣਨ ਤੋਂ ਹੀ ਮਨਾ ਕਰ, ਕਥਾ ਨਹੀਂ ਸੁਣਨੀ, ਪਰ ਇੱਕ ਗੱਲ ਯਾਦ ਰੱਖਿਓ, ਕਥਾ ਤੋਂ ਬਿਨਾਂ ਗਿਆਨ ਵੀ ਨਹੀਂ ਹੋਣਾ। ਗੁਰਾਂ ਨੇ ਇਹ ਚੀਜ਼ ਬਣਾਈ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 1000 ਵਾਰੀ ਅੱਖਰ ਆਇਆ, ਕਥਾ ਕੀਰਤਨ ਸੁਖਦਾਈ, ਸੁਣ ਹਰ ਕਥਾ ਉਤਾਰੀ ਮੈਲ। ਜਦੋਂ ਤੱਕ ਤੁਸੀਂ ਕਥਾ ਨਹੀਂ ਸੁਣਦੇ, ਜਦੋਂ ਤੱਕ ਇਹ ਠੀਕ ਹੈ ਕਿ ਕਈ ਕਥਾ ਵਾਚਕ ਇੱਧਰ ਉੱਧਰ ਅਲ ਪਟਲ ਮਾਰ ਜਾਂਦੇ ਨੇ, ਉਹ ਗੱਲ ਇੱਕ ਵੱਖਰੀ ਹੈ। ਕਥਾ ਸਿਰਫ ਨਾਮ ਦੀ ਗੱਲ ਹੋਵੇ, ਜਿੱਥੇ ਨਾਮ ਦੀ ਗੱਲ, ਗੁਰਬਾਣੀ ਦੀ ਗੱਲ, ਇਤਿਹਾਸ ਦੀ ਗੱਲ, ਉਹ ਕਥਾ ਹੁੰਦੀ ਹੈ। ਮੈਨੂੰ ਇੱਕ ਗੱਲ ਯਾਦ ਆ ਗਈ, ਸਾਂਝੀ ਕਰ ਲਈਏ। ਸ੍ਰੀ ਮੁਕਤਸਰ ਸਾਹਿਬ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਕੀਰਤਨ ਕੀਤਾ, ਭਾਈ ਸਾਹਿਬ ਦੀ ਕੀਰਤਨ ਚ ਸਮਾਧੀ ਲੱਗ ਜਾਂਦੀ ਹੁੰਦੀ ਸੀ। ਜਿਉਂ ਸ਼ੁਰੂ ਹੋਇਆ ਆਨੰਦਮਈ ਅਵਸਥਾ ਵਿੱਚ, ਭਾਈ ਸਾਹਿਬ ਨੇ ਮੇਰਾ ਖਿਆਲ ਉਦੋਂ 70 ਘੰਟੇ ਕੀਰਤਨ ਕੀਤਾ ਸੀ। ਇੱਕ ਕਹਿਣ ਦੀ ਗੱਲ, 70 ਘੰਟੇ ਬਹਿਣਾ ਬੜਾ ਔਖਾ। ਜਦੋਂ 70 ਘੰਟੇ ਬਾਅਦ ਭੋਗ ਪਾਇਆ, ਬਾਅਦ ਵਿੱਚ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀ ਵਾਰੀ ਸੀ ਕਥਾ ਦੀ, ਬਾਬਾ ਜੀ ਕਥਾ ਕਰਨ ਤਾਬਿਆ ਬੈਠ ਗਏ, ਭਾਈ ਸਾਹਿਬ ਆਪਣੇ ਸਾਜ ਲੈ ਕੇ ਸਾਰਾ ਸਿੰਘ ਚੱਲ ਪਏ। ਮਹਾਂਪੁਰਖਾਂ ਨੇ ਉਦੋਂ ਉੱਚੀ ਆਵਾਜ਼ ਕਿਹਾ, ਭਾਈ ਸਾਹਿਬ ਹਰ ਕਾ ਕੀਰਤਨ ਤਾਂ ਕਰ ਲਿਆ, ਹੁਣ ਹਰ ਕੀ ਕਥਾ ਨਹੀਂ ਸੁਣਨੀ। ਆਪਸ ਪਿਆਰ ਵੀ ਬੜਾ ਸੀ ਉਹਨਾਂ ਦਾ, ਬੈਠ ਗਏ। 2 ਘੰਟੇ ਮਹਾਂਪੁਰਖਾਂ ਨੇ ਕਥਾ ਕੀਤੀ, ਹਰ ਰਸ ਉੱਪਰ ਅਵਰ ਕਿਆ ਕਹੀ ਹੈ, ਇੱਕੋ ਪੰਕਤੀ ਤੇ 2 ਘੰਟੇ ਲਾਏ। ਕਥਾ ਹੁੰਦੀ ਰਹੀ, ਭਾਈ ਸਾਹਿਬ ਦੇ ਨੇਤਰਾਂ ਚੋਂ ਜਲ ਜਾਂਦਾ ਰਿਹਾ ਜਾਂਦਾ ਰਿਹਾ, 2 ਘੰਟੇ ਤੱਕ ਬਰਾਗਮਈ ਅਵਸਥਾ ਚ ਬੈਠੇ ਰਹੇ। ਕਥਾ ਤੋਂ ਬਾਅਦ ਭਾਈ ਸਾਹਿਬ ਨੇ ਉੱਠ ਕੇ ਬਚਨ ਕਿਹਾ, ਭਾਈ ਸਾਹਿਬ ਜੇ ਕੋਈ ਇਹੀ ਜਿਹੀ ਕਥਾ ਕਰੇ ਮੈਂ ਜਨਮਾਂ ਜਨਮਾਂ ਤੱਕ ਸੁਣਾ, ਪਰ ਅੱਜ ਕੱਲ ਦੇ ਕਥਾ ਵਾਚਕ ਪੰਗਤੀ ਪੜ੍ਹਦੇ ਬਾਣੀ ਦੀ ਤੇ ਗੱਲ ਲੈ ਜਾਂਦੇ ਆਪਦੇ ਘਰ ਦੀ, ਕਦੇ ਆਓ ਗੱਲ ਕਦੇ ਆਓ ਗੱਲ, ਭਾਈ ਸਾਹਿਬ ਉਹ ਰਾਸੀ ਨਹੀਂ ਬਣਾਉਂਦੇ ਹੈ। ਇਸ ਕਰਕੇ ਇਹ ਗੱਲ ਦਾ ਖਿਆਲ ਰੱਖਿਓ, ਜਿੱਥੇ ਨਾਮ ਦੀ ਕਥਾ ਹੋਵੇ, ਜਿੱਥੇ ਵਿਰਾਗ ਦੀ ਕਥਾ ਹੋਵੇ, ਜਿੱਥੇ ਬਾਣੀ ਦੀ ਹੀ ਨਿਰੋਲ ਕਥਾ ਹੋਵੇ, ਜਿੱਥੇ ਨਿਰੋਲ ਇਤਿਹਾਸ ਹੀ ਹੋਵੇ ਗੁਰੂ ਦਾ, ਉਹ ਸਭ ਤੋਂ ਵਧੀਆ ਕਥਾ ਹੁੰਦੀ ਹੈ। ਤੇ ਜਿੱਥੇ ਗੱਲਾਂ ਐਵੇਂ, ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਨੇ ਕ੍ਰਿਟੀਸਾਈਜ਼ ਵਾਲੇ ਪਾਸੇ ਸੰਗਤ ਨੂੰ ਬਹੁਤ ਲਿਜਾ ਰਹੇ ਨੇ, ਸੰਗਤ ਹੁੰਦੀ ਕੱਚੇ ਦੁੱਧ ਵਾਂਗੂ, ਜਿਵੇਂ ਨਵੀਂ ਨਵੀਂ ਸੰਗਤ ਹੈ, ਜਿਹੜੀ ਖਾਸ ਕਰਕੇ ਅੱਜ ਕੱਲ੍ਹ ਦੇ ਯੁੱਗ 'ਚ ਵਿਵਾਦਾਂ ਦੀ ਕਥਾ ਚੱਲਦੀ ਹੈ, ਇਹ ਵਿਵਾਦ ਵਾਦ ਸੁਵਾਦ ਵਿਵਾਦ, ਇਹ ਸਾਰਿਆਂ ਤੋਂ ਸੰਗਤ ਨੂੰ ਤਾਂ ਨਿਰਲੇਪ ਰੱਖੋ ਘੱਟੋ ਘੱਟ, ਪੰਥ ਨੂੰ ਤਾਂ ਨਿਰਲੇਪ ਰੱਖੋ, ਜਿਹੜੇ ਹੁੰਦੇ ਵਿਵਾਦ ਇਹ ਅੰਦਰ ਬਹਿ ਕੇ ਸੁਲਝਾਈਦੇ ਆ ਕਮਰੇ ਚ। ਜਿਵੇਂ ਇੱਕ ਕਮੇਟੀ ਵਾਲਿਆਂ ਨੂੰ ਮੈਂ ਕਿਹਾ ਸੀ, ਮੈਂ ਤੁਸੀਂ ਅੰਦਰ ਬਹਿੰਦੇ ਹੋ ਨਾ, 5 ਜਾਣੇ 10 ਜਾਣੇ ਕਮੇਟੀ ਦੀ ਮੀਟਿੰਗ ਹੁੰਦੀ ਹੈ, ਬਾਹਰ ਤਾਂ ਨਹੀਂ ਕਿਸੇ ਨੂੰ ਪਤਾ ਲੱਗਦਾ ਕੀ ਗੱਲ ਹੋਈ ਅੰਦਰ? ਕਹਿੰਦੇ ਨਹੀਂ। ਮੈਂ ਕਿਹਾ ਇਸੇ ਤਰ੍ਹਾਂ ਹੀ ਜਿੰਨੇ ਵੀ ਵਿਵਾਦ ਵਾਲੀ ਕੋਈ ਗੱਲ ਹੁੰਦੀ ਹੈ ਉਹਨੂੰ ਅੰਦਰ ਬੈਠ ਕੇ ਸੁਲਝਾਓ, ਨਾ ਕਿ ਤੁਸੀਂ ਆਹ ਜਿਹੜੀ ਭੋਲੀ ਭਾਲੀ ਸੰਗਤ ਹੈ ਇਹਨਾਂ ਦੇ ਵਿੱਚ ਖਿਲਾਰ ਦਿਓ ਗੱਲ। ਉਹ ਮਸਾਂ ਤਾਂ ਵਿਚਾਰੇ ਟਾਈਮ ਕੱਢ ਕੇ ਆਉਂਦੇ ਨੇ ਕਦੇ ਗੁਰੂ ਘਰ ਚ, ਮਸਾਂ ਤਾਂ ਕਿਤੇ ਇਹਨਾਂ ਦਾ ਮਨ ਟਿਕਣ ਲੱਗਦਾ, ਅਸੀਂ ਇਹਨਾਂ ਦੇ ਟਿਕੇ ਹੋਏ ਮਨ ਨੂੰ ਫੇਰ ਖਿਲਾਰ ਦਿੰਦੇ ਹਾਂ। ਇਹ ਤਾਂ ਵਿਚਾਰੇ ਐਂ ਪੁੱਛਦੇ ਰਹਿੰਦੇ, ਭਾਈ ਸਾਹਿਬ ਜੀ ਫਲਾਨੇ ਨੇ ਐਂ ਕਹਿਤਾ, ਉਹ ਫਲਾਨੇ ਨੇ ਐਂ ਕਹਿਤਾ, ਫਲਾਨੀ ਬਾਣੀ ਬਾਰੇ ਐਂ ਗੱਲ ਹੋ ਗਈ ਫਲਾਨੀ, ਇਹਨਾਂ ਨੂੰ ਟਿਕਣ ਦੇਣਾ ਕਿ ਨਹੀਂ? ਸੰਗਤ ਨੇ ਫਿਰ ਇਸ ਤਰ੍ਹਾਂ ਟਿਕਣਾ ਨਹੀਂ, ਇਹਨਾਂ ਨੂੰ ਭਟਕਣਾ ਲੱਗੀ ਰਹਿਣੀ ਹੈ। ਇਹ ਵਿਚਾਰੇ ਅਫਸੋਸ 'ਚ ਬੈਠੇ ਰਹਿੰਦੇ ਨੇ, ਇਹ ਦੁਖੀ ਹੋ ਜਾਂਦੀ ਸਾਰੀ ਸੰਗਤ। ਇਸ ਕਰਕੇ ਸਾਰੇ ਸਿੰਘਾਂ ਨੂੰ ਬੇਨਤੀ ਹੈ, ਕਦੇ ਵੀ ਕੋਈ ਗੱਲ ਕਰਨੀ, ਕੋਈ ਮਸਲਾ ਖੜਾ ਹੋ ਗਿਆ ਕਿਸੇ ਪ੍ਰਕਾਰ ਦਾ, 4 ਸਿੰਘ ਅੰਦਰ ਬਹਿ ਜਾਓ, ਉਹਦੇ ਬਾਰੇ ਫੈਸਲਾ ਕਰਕੇ ਸਹੀ ਫੈਸਲਾ ਜਿਹੜਾ ਉਹ ਫੇਰ ਸੰਗਤ ਸੁਣਾਇਆ ਜਾਵੇ, ਨਾ ਕਿ ਐਵੇਂ ਖਾਮ ਖਾਣੀਆਂ ਗਲਤ ਗੱਲਾਂ ਸੰਗਤ ਵਿੱਚ ਕੋਈ ਫੈਲਾ ਦੇਵੇ ਜਿਸ ਕਰਕੇ ਸੰਗਤ ਦਾ ਦਿਲ ਟੁੱਟੇ। ਬੜੇ ਲੋਕਾਂ ਨੇ ਪਤਾ ਨਹੀਂ ਆਦਤੀ ਲੋਕਾਂ ਨੂੰ, ਛੋਟੇ ਹੁੰਦਿਆਂ ਤਾਂ ਮੈਂ ਸੁਣਦਾ ਹੁੰਦਾ ਕਈ ਵਾਰੀ, ਇੱਕ ਵਾਰ ਐਸਾ ਵੀ ਸੁਣਿਆ, ਇੱਕ ਬੰਦਾ ਕਹਿੰਦਾ ਪਹਿਲਾਂ ਜਦ ਜਪਜੀ ਸਾਹਿਬ ਪੜ੍ਹਦੇ ਹੁੰਦੇ ਸੀ ਮੁਰਦਾ ਜਿਉਂਦਾ ਹੋ ਜਾਂਦਾ ਸੀ, ਅਖੇ ਬਾਅਦ 'ਚ ਕਿਸੇ ਨੇ ਇੱਕ ਪੌੜੀ ਵਿੱਚੋਂ ਕੱਢਤੀ ਹੁਣ ਮੁਰਦਾ ਨਹੀਂ ਜਿਉਂਦਾ ਹੁੰਦਾ। ਅਸੀਂ ਵੀ ਛੋਟੇ ਹੁੰਦਿਆਂ ਮੰਨ ਲੈਣਾ, ਅੱਛਾ ਪਹਿਲਾਂ ਜਪਜੀ ਸਾਹਿਬ ਜਿਹੜਾ ਉਹ ਖਰਾਬ ਹੋ ਗਿਆ, ਹੁਣ ਗਲਤ ਕਰਤਾ ਇਹਨਾਂ ਨੇ। ਬੰਦਾ ਕਹਿੰਦਾ ਹੁਣ ਤਾਂ ਜਪਜੀ ਸਾਹਿਬ ਛੱਡੋ, ਪਰੇ ਕੀ ਪੜ੍ਹਨਾ, ਹੁਣ ਤਾਂ ਇੱਕ ਪੌੜੀ ਕੱਢਤੀ ਕਿਸੇ ਨੇ ਵਿੱਚੋਂ। ਇਸ ਤਰ੍ਹਾਂ ਦੀ ਸ਼ੋਸ਼ੇਬਾਜ਼ੀ ਰੋਜ਼ ਆਪਾਂ ਨੂੰ ਮਿਲਣੀ ਹੈ, ਕੋਈ ਨਾ ਕੋਈ ਨਵੀਂ ਗੱਲ ਰੋਜ਼ ਮਿਲਦੀ ਹੈ, ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਬੋਲਦਾ ਹੀ ਰਹਿੰਦਾ। ਪਰ ਕੁਛ ਆਪਣੀ ਜ਼ਮੀਰ ਵੀ ਹੋਣੀ ਚਾਹੀਦੀ, ਆਪਣੀ ਜ਼ੁਰਤ ਵੀ ਹੋਣੀ ਚਾਹੀਦੀ ਹੈ। ਜਣਾ ਖੜਾ ਬੰਦਾ ਹੋ ਸਕਦਾ, ਉਹ ਬੰਦੇ ਨੂੰ ਗਿਆਨ ਨਾ ਹੋਵੇ, ਬੰਦਾ ਗਲਤ ਹੈ, ਗਲਤ ਬੰਦੇ ਨੇ ਆ ਕੇ ਮੈਨੂੰ ਗਲਤ ਗੱਲ ਕਰਤੀ। ਦੂਸਰੀ ਗੱਲ ਇਹ ਕਿ ਜੇ ਮੈਨੂੰ ਨੌਲੇਜ ਨਹੀਂ ਤਾਂ ਮੈਂ ਵੀ ਚੱਕਰ 'ਚ ਪੈ ਜਾਣਾ। ਇੰਨੀ ਨੌਲੇਜ ਜੇ ਤੁਸੀਂ ਸਿੱਖ ਬਣਨਾ, ਜੇ ਸਿੰਘ ਬਣਨਾ, ਅੰਮ੍ਰਿਤਧਾਰੀ ਹੋ, ਤਾਂ ਤੁਹਾਨੂੰ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਨੌਲੇਜ ਹੋਣੀ ਚਾਹੀਦੀ। ਇਹ ਤਾਂ ਅਫਸੋਸ ਦੀ ਗੱਲ ਹੈ ਕਿ ਆਪਣੇ ਪਹਿਲਾਂ ਹੀ 2.5 ਸਾਲ ਦਾ ਨਿਆਣਾ ਹੁੰਦਾ ਨਹੀਂ, ਟਾਕੇ ਨਰਸਰੀ 'ਚ ਬਸ, ਇਹ ਨਰਸਰੀ ਇਹ ਜੀ ਲੋਅਰ ਕੇ ਜੀ ਕਰ ਰਿਹਾ, ਹੁਣ 5 ਸਾਲ ਦਾ ਪਹਿਲੀ 'ਚ ਹੋ ਗਿਆ, ਸਾਡਾ ਨਿਆਣਾ ਪੜ੍ਹਨ ਲੱਗ ਗਿਆ। ਜਦੋਂ ਕਿ ਜੇ ਮੇਰੀ ਰਾਏ ਮੰਨੋ, ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਬੱਚੇ ਨੂੰ ਮੂਲ ਮੰਤਰ ਦਾ 1.25 ਲੱਖ ਪਾਠ ਕਰਾਓ। ਜਿਹੜੀ ਸਾਡੀ ਨੀਂਹ ਆ ਉਹ ਕਮਜ਼ੋਰ ਹੈ, ਬਸ ਬੰਦਗੀ ਤਾਂ 5 ਸਾਲ ਦਾ ਨਿਆਣਾ ਕਰ ਨਹੀਂ ਸਕਦਾ ਪਾਠ। ਪਹਿਲਾਂ ਇਹ ਅਸੂਲ ਹੋਣਾ ਚਾਹੀਦਾ ਕਿ ਸਾਡਾ ਬੱਚਾ ਪਹਿਲਾਂ ਬਾਣੀ ਨਾਲ ਜੁੜੇ, ਬਾਣੇ ਨਾਲ ਜੁੜੇ, ਮੂਲ ਮੰਤਰ ਦਾ ਅਭਿਆਸ ਕਰੇ, ਨਿਤਨੇਮ ਕੰਠ ਕਰੇ। ਕਈ ਬੱਚੇ ਇੱਥੇ ਛੋਟੇ ਛੋਟੇ ਦੇਖੇ, ਬੜੇ ਤੇਜ਼ ਨੇ, 5 ਬਾਣੀਆਂ ਵੀ ਕੰਠ ਨੇ ਉਹਨਾਂ ਨੂੰ। ਜਦੋਂ ਪਹਿਲਾਂ ਆਪਾਂ ਬੰਦਗੀ ਕਰੀਏ, ਫਿਰ ਆਪਣੀ ਬੁੱਧੀ ਨਿਰਮਲ ਹੁੰਦੀ ਹੈ। ਫਿਰ ਲੋਕੀ ਕਹਿੰਦੇ ਸਾਡਾ ਨਿਆਣਾ ਪੜ੍ਹਦਾ ਨਹੀਂ, ਪੜ੍ਹਾਈ ਉਹਨੇ ਕੀ ਕਰਨੀ ਹੈ? ਜਿਹੜਾ ਸਾਡਾ ਮੂਲ ਹੈ, ਮੁੱਢ ਹੈ, ਜਦੋਂ ਅਸੀਂ ਮੁੱਢ ਨਾਲ ਹੀ ਟੁੱਟ ਗਏ ਸਾਰੇ, ਮੂਲ ਸਾਡਾ, ਰਾਤ ਵੀ ਦੱਸਿਆ ਸੀ ਇੱਕ ਜਗ੍ਹਾ ਵੀ, ਓਂਕਾਰ ਸਾਡਾ ਮੂਲ ਹੈ, ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਮੇ, ਇਹ ਸਾਡਾ ਮੂਲ ਹੈ, ਓਂਕਾਰ ਤੋਂ ਸਾਡਾ ਜਨਮ ਹੋਇਆ। ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ, ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜੀ ਆਪ। ਜਦੋਂ ਆਪਾਂ ਮੂਲ ਮੰਤਰ ਦਾ ਅਭਿਆਸ ਕਰਦੇ ਹਾਂ ਤਾਂ ਆਪਾਂ ਆਪਣੇ ਮੁੱਢ ਦੇ ਨਾਲ ਜੁੜਦੇ ਹਾਂ, ਜਿੱਥੋਂ ਆਪਣਾ ਜਨਮ ਹੋਇਆ। ਨਿਰੋਲ ਭਗਤੀ ਹੈ ਮੂਲ ਮੰਤਰ ਦੇ ਵਿੱਚ, ਪਰਮਾਤਮਾ ਦਾ ਗੁਣ ਗਾਇਨ ਕਰਨੇ ਨੇ ਇਹ। ਜਦੋਂ ਹੁਣ ਬਹੁਤ ਸਾਰੇ ਕਹਿੰਦੇ ਸਾਨੂੰ ਵਿਦਿਆ ਦੀ ਕਮੀ ਹੈ, ਦੇਖੋ ਮੂਲ ਮੰਤਰ ਦੇ ਅਧੀਨ ਸਾਰੀ ਬ੍ਰਹਿਮੰਡਾਂ ਦੀ ਤਾਕਤ, ਜਿੰਨਾ ਵੀ ਕੁਛ ਹੈ ਮੂਲ ਮੰਤਰ ਦੇ ਅਧੀਨ ਹੀ ਹੈ, ਕਿਉਂਕਿ ਮੂਲ ਮੰਤਰ ਬੱਚੇ ਨੂੰ ਸੌਖਾ ਕੰਠ ਹੋ ਜਾਂਦਾ। ਇਸ ਕਰਕੇ ਤਾਂਹੀਓ ਮੂਲ ਮੰਤਰ ਕਹੀਦਾ। ਮੂਲ ਮੰਤਰ ਦਾ ਅਭਿਆਸ ਜਿੰਨਾ ਵੀ ਜ਼ਿਆਦਾ ਹੋ ਜੇ, ਮੂਲ ਮੰਤਰ ਦੀ ਪੜ੍ਹਨ ਦੇ ਨਾਲ ਜਿਹੀ ਜੀ ਇੱਛਾ ਕਰ ਲਓ, ਜਿਹੀ ਜੀ ਇੱਛਾ ਕਰਕੇ ਮੂਲ ਮੰਤਰ ਪੜ੍ਹ ਲੈਂਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਇਹ ਮੂਲ ਮੰਤਰ ਵੱਲ ਇਸ਼ਾਰਾ ਕੀਤਾ ਸਤਨਾਮ ਵਾਹਿਗੁਰੂ ਇੱਕ ਓਂਕਾਰ ਸਤਨਾਮ ਸਤਨਾਮ ਸੱਚਾ ਨਾਮ ਜਪ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਬਾਅਦ ਇੱਕ ਵਾਰ ਵਾਹਿਗੁਰੂ ਕਹਿ ਲਓ ਜੇ 32 ਮਾਲਾ ਵਾਹਿਗੁਰੂ ਮੰਤਰ ਦੀਆਂ ਵੀ ਨਾਲ ਹੋ ਜਾਣੀਆਂ ਤੇ ਨਾਲ ਹੀ ਮੂਲ ਮੰਤਰ ਦੀਆਂ ਵੀ ਹੋ ਜਾਣਗੀਆਂ ਸੋ ਇਸ ਕਰਕੇ ਜਦੋਂ ਆਪਾਂ ਸ਼ੁਰੂਆਤ ਵਿੱਚ ਬੱਚੇ ਨੂੰ ਪਾਠ ਕਰਨ ਲਾਉਣਾ ਤੇ ਧਰੂ ਨੇ ਕਿਵੇਂ ਰਾਜ ਪ੍ਰਾਪਤ ਕੀਤਾ ਨਾਮ ਜਪ ਕੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਕਰੋ ਕਿ ਆਪਾਂ ਪਹਿਲਾਂ ਅਭਿਆਸ ਕਰੀਏ ਦੇਖੋ ਤੁਹਾਨੂੰ ਫਰਜ਼ ਕਰੋ ਤੁਸੀਂ ਗੁਰਮਤਿ ਲੈਣੀ ਹੈ ਫਰਜ਼ ਕਰੋ ਤੁਸੀਂ ਕੋਈ ਸੰਥਿਆ ਹੀ ਪ੍ਰਾਰੰਭ ਕਰਨੀ ਹੈ ਕੁਛ ਵੀ ਚਾਹੀਦਾ ਤੁਹਾਨੂੰ ਕੁਛ ਵੀ ਮੰਗਣਾ ਹਰ ਕਾਰਜ ਦਾ ਪਹਿਲਾਂ ਮੂਲ ਮੰਤਰ ਦਾ ਅਭਿਆਸ ਕਰ ਲਓ ਸਵਾ ਲੱਖ ਦਾ ਮਤਲਬ ਇਹ ਨਹੀਂ ਕਿ ਸਵਾ ਲੱਖ 40 ਦਿਨ ਚ 32 ਮਾਲਾ ਕਰੋ ਤਾਂ ਹੋ ਜਾਂਦਾ 16 ਮਾਲਾ ਕਰੋ ਤਾਂ 80 ਦਿਨ ਚ ਹੋ ਜਾਂਦਾ 8 ਮਾਲਾ ਕਰ ਲਓ ਤਾਂ 160 ਦਿਨ ਚ ਹੋ ਜਾਂਦਾ ਜੇ ਬਿਲਕੁਲ ਹੀ ਗਿਆ ਗੁਜ਼ਰਿਆ ਕੰਮ ਹੈ ਫਿਰ 4 ਮਾਲਾ ਰੋਜ਼ ਕਰੀ ਫਿਰ ਸਾਲ ਚ ਹੋ ਜਾਂਦਾ ਫਿਰ ਉਹੋ ਜਿਹਾ ਫਲ ਮਿਲੂਗਾ ਇਸ ਕਰਕੇ ਜਿਹੜੇ ਵੀਰ ਕਹਿੰਦੇ ਸਾਨੂੰ ਅੱਜ ਕੱਲ੍ਹ ਕੰਮ ਨਹੀਂ ਮਿਲ ਰਿਹਾ ਜੀ ਬੜੇ ਔਖੇ ਬੈਠੇ ਹੈ ਉਹਨਾਂ ਨੂੰ ਬੇਨਤੀ ਹੈ ਹੁਣ ਮੌਕਾ ਹੁਣ ਤੁਸੀਂ ਮੂਲ ਮੰਤਰ ਦੀਆਂ 32 ਛੱਡ 64 ਮਾਲਾ ਕਰੋ ਰੋਜ਼ ਕਰੋ ਦੋ ਦੋ ਢਾਈ ਢਾਈ ਪੰਜ ਪੰਜ ਲੱਖ ਮੂਲ ਮੰਤਰ ਦਾ ਪਾਠ ਇਹ ਗਿਣਤੀ ਦੀ ਜਿਹੜੀ ਗੱਲ ਹੈ ਨਾ ਗਿਣਤੀ ਤਾਂ ਦੇਣੀ ਪੈਂਦੀ ਕਿ ਮਨ ਸਾਡਾ ਬਹੁਤ ਬੇਈਮਾਨ ਹੈ ਜੇ ਤੁਸੀਂ ਕਹੋ ਗਿਣਤੀ ਦੀ ਲੋੜ ਨਹੀਂ ਐਡੇ ਹਲੇ ਪੱਕੇ ਅਭਿਆਸੀ ਨਹੀਂ ਹੈਗੇ ਤੁਸੀਂ ਗਿਣਤੀ ਲੋੜ ਨਹੀਂ ਤੁਸੀਂ ਹਫ਼ਤਾ ਕੁ ਕਰਨਾ ਬਸ ਹਫ਼ਤੇ ਕੁ ਬਾਅਦ ਵਿੱਚ ਛੱਡੋ ਪਰੇ ਕੀ ਲੋੜ ਹੈ ਜਦੋਂ ਅਰਦਾਸ ਕੀਤੀ ਹੁੰਦੀ ਦੇਗ ਬਣਾ ਕੇ ਫਿਰ ਪਤਾ ਕਰਨਾ ਹੀ ਕਰਨਾ ਹੁਣ ਜੇ ਤੁਹਾਨੂੰ ਕਹੀਏ ਤੈਰਨੀ ਗੁਰਦੁਆਰੇ ਮੱਥਾ ਟੇਕਿਆ ਇਸ ਚੁੱਕਾਂ ਕਿਹੜਾ ਜਾਊਗਾ ਹੁਣ ਕੰਮ ਕਾਰ ਹੈ ਅੱਜ ਤਾਂ ਪਤਾ ਹੀ ਹੈ ਨਾ ਵੀ ਨਗਰ ਕੀਰਤਨਾਂ ਨਾਲੇ ਦਿਨ ਵੀ ਐਤਵਾਰ ਦਾ ਛੁੱਟੀ ਦਾ ਦਿਨ ਹੈ ਵੀ ਬੱਸ ਵੀ ਜਾ ਰਹੀ ਹੈ ਵੀ 4 ਜਣੇ ਜਾ ਵੀ ਰਹੇ ਨੇ ਨਗਰ ਕੀਰਤਨ ਆਪਾਂ ਸਾਰੇ ਇਸ ਬਹਾਨੇ ਇੱਥੇ ਆ ਗਏ ਹੈ ਇਸੇ ਤਰ੍ਹਾਂ ਹੀ ਜਿਵੇਂ ਅਰਦਾਸ ਕੀਤੀ ਹੋਵੇ ਦੇਗ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕੀਤੀ ਹੋਵੇ ਮਹਾਰਾਜ ਇੰਨਾ ਪਾਠ ਕਰਨਾ ਤਾਂ ਉਹ ਫਿਰ ਆਪਾਂ ਕਰਦੇ ਹਾਂ ਉਦਮ ਦੇ ਨਾਲ ਜਿਵੇਂ ਵੀ ਹੋ ਜੇ ਜੇ ਕੋਈ ਅਗਲੇ ਆਉਣ ਵਾਲੇ ਸਮੇਂ ਚ ਕੰਮ ਵੀ ਹੋਵੇ ਤਾਂ ਆਪਾਂ ਕਹਿੰਦੇ ਵੀ ਮੈਂ ਨਹੀਂ ਜਾ ਸਕਦਾ ਮੈਂ ਪਾਠ ਕਰਨਾ ਮੈਂ ਇੱਥੇ ਨਹੀਂ ਜਾਣਾ ਮੈਂ ਉੱਥੇ ਨਹੀਂ ਜਾਣਾ ਕਿਉਂਕਿ ਮੈਨੂੰ ਕੰਮ ਹੈ ਇਸ ਕਰਕੇ ਆਪਾਂ ਅਰਦਾਸਾਂ ਬੇਨਤੀਆਂ ਕਰਕੇ ਪਹਿਲਾਂ ਪ੍ਰਾਰੰਭ ਕਰਦੇ ਹਾਂ ਹਾਂ ਇੱਕ ਗਿਣਤੀ ਮਿਣਤੀ ਵੱਖਰੀ ਹੁੰਦੀ ਹੈ ਗਿਣਤੀ ਕਰਨੀ ਜੇ ਇੰਨੇ ਪਾਠ ਉਹ ਆਪਣੇ ਵਿੱਚ ਨਹੀਂ ਹੈਗੀ ਮੈਂ ਕਿਉਂਕਿ ਜਦੋਂ ਕਥਾਵਾਚਕ ਬਣੀ ਦਾ ਨਾ ਸਾਰੇ ਧਰਮਾਂ ਦਾ ਹੀ ਧਿਆਨ ਕਰੀ ਦਾ ਉਦੋਂ ਹਾਂ ਦੂਜੇ ਪਾਸੇ ਇੱਕ ਮੈਂ ਦੇਖਿਆ ਬਈ ਇਹ ਮੰਤਰ ਦਾ ਜਾਪ 14,023 ਵਾਰ ਕਰਨਾ ਲਓ ਜੇ 14,022 ਵਾਰ ਕੀਤਾ ਤਾਂ ਵੀ ਉਲਟ ਪੈ ਜਾਣਾ ਜੇ 23 ਦਾ 24 ਕਰਤਾ ਤਾਂ ਵੀ ਉਲਟ ਪੈ ਜਾਣਾ ਫਿਰ ਇਹੋ ਜਿਹਾ ਮੰਤਰ ਕਰਨਾ ਹੀ ਕਿਉਂ ਮੰਤਰਾਂ ਵਿੱਚ ਇਹ ਚੀਜ਼ ਹੁੰਦੀ ਹੈ ਗਿਣਤੀਆਂ ਮਿਣਤੀਆਂ ਹੁੰਦੀਆਂ ਨੇ ਰੰਗ ਰੁੰਗ ਹੁੰਦੇ ਨੇ ਜੇ ਮੂਲ ਮੰਤਰ ਸਾਰਿਆਂ ਨਾਲੋਂ ਸ਼੍ਰੋਮਣੀ ਜਿਵੇਂ ਜਹਾਜ਼ ਜਾਂਦਾ ਨਾ ਅਸਮਾਨ ਦੇ ਵਿੱਚ ਇਹ ਚੀਜ਼ ਹੈ ਮੂਲ ਮੰਤਰ ਲਈ ਕੋਈ ਬੰਦਿਸ਼ ਨਹੀਂ ਕੋਈ ਕੁਛ ਨਹੀਂ ਮੂਲ ਮੰਤਰ ਫਿਰ 24 ਘੰਟੇ ਵੀ ਕਰ ਸਕਦੇ ਹਾਂ 24 ਘੰਟੇ ਹੀ ਮੂਲ ਮੰਤਰ ਦਾ ਟਾਈਮ ਹੈ ਜਿਵੇਂ ਜਪਜੀ ਸਾਹਿਬ ਲਈ ਆਪਾਂ ਨੇ ਬੇਨਤੀ ਕੀਤੀ ਸੀ ਜਦੋਂ ਹਨੇਰਾ ਹੋ ਜਾਏ ਰਹਿ ਰਾਤ ਤੋਂ ਬਾਅਦ ਜਪਜੀ ਸਾਹਿਬ ਨਹੀਂ ਪੜ੍ਹਨਾ 12 ਵਜੇ ਤੋਂ ਬਾਅਦ ਰਾਤ ਨੂੰ ਕਰ ਸਕਦੇ ਫਿਰ ਜਿਵੇਂ ਰਹਿ ਰਾਸ ਰਾਤ ਦੇ 11 ਵਜੇ ਤੱਕ ਕਰ ਸਕਦੇ ਹਾਂ ਜਿਵੇਂ 5 ਬਾਣੀਆਂ ਨੂੰ ਆਪਾਂ ਸਵੇਰੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹ ਸਕਦੇ ਹਾਂ ਸੋਹਿਲਾ ਜਿਵੇਂ ਸੌਣ ਵੇਲੇ ਹੀ ਕਰ ਸਕਦੇ ਹਾਂ ਸੋ ਇਸ ਕਰਕੇ ਆਪਾਂ ਜਿੰਨੀ ਵੀ ਬਾਣੀ ਹੈ ਕੋਈ ਨਾ ਕੋਈ ਟਾਈਮ ਹੈ ਪਰ ਜਦੋਂ ਆਪਾਂ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਪੁੱਛਦੇ ਹਾਂ ਕਿ ਆਹ ਬਾਣੀਆਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਪੁੱਛਿਆ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੱਸੀਆਂ ਕਹਿੰਦੇ ਸੁਖਮਨੀ ਸਾਹਿਬ ਦੇ ਪਾਠ ਦਾ ਕੋਈ ਸਮਾਂ ਨਹੀਂ ਜਦੋਂ ਜੀ ਕਰੇ ਕਰ ਲਓ 24 ਘੰਟੇ ਚ ਮੂਲ ਮੰਤਰ ਦਾ ਪਾਠ 24 ਘੰਟੇ ਜਦੋਂ ਮਰਜ਼ੀ ਕਰ ਲਓ ਵਾਹਿਗੁਰੂ ਮੰਤਰ 24 ਘੰਟੇ ਜਦੋਂ ਮਰਜ਼ੀ ਕਰ ਲਓ ਤੇ 24 ਸਾਹਿਬ ਦਾ ਪਾਠ ਵੀ ਕਰ ਸਕਦੇ ਹਾਂ ਪਰ 24 ਸਾਹਿਬ ਦੇ ਪਾਠ ਚ ਇਹ ਧਿਆਨ ਰੱਖਣਾ ਕਿ ਕਿਰਿਆ ਬਹੁਤ ਸੁੱਚੀ ਹੋਵੇ। ਜਦੋਂ ਗੱਲ ਆ ਜਾਂਦੀ ਦਸਮ ਦੀ, ਫਿਰ ਕਿਰਿਆ ਬਦਲ ਜਾਂਦੀ। ਇਹ ਫੌਜੀ ਚੀਜ਼ ਆ, ਫੌਜ ਦੀ ਚੀਜ਼ ਆ ਇਹ ਦਸਮ ਦੀ ਬਾਣੀ ਜਿਹੜੀ ਆ। ਜਦੋਂ ਵੀ ਪੜ੍ਹਨੀ ਤਾਂ ਬੜੀ ਮਰਿਆਦਾ ਨਾਲ, ਸੁੱਚਮ ਨਾਲ। ਹੁਣ ਕਈ ਵਾਰ ਕੀ ਹੁੰਦਾ, ਚੌਪੀ ਸਾਹਿਬ ਦਾ ਪਾਠ ਕਰਦਾ ਨੇ, ਗਲਤ ਥਾਂ ਤੇ ਖੜਾ ਬੰਦਾ, ਥੱਲੇ ਬੀੜੀਆਂ ਸਿਗਟਾਂ ਪਈਆਂ ਨੇ। ਨਾ ਕਰੋ, ਕੋਸ਼ਿਸ਼ ਕਰੋ, ਨਾ ਫਿਰ ਨਾਰਾਜ਼ਗੀ ਹੋ ਜਾਣੀ। ਤੋ ਇਸ ਕਰਕੇ ਜਿਵੇਂ ਮੈਦਾਨ ਆਦਿਕ ਦੀ ਕਿਰਿਆ ਕੀਤੀ ਹੈ, ਜੰਗਲ ਮੈਦਾਨ ਚਲੇ ਗਏ ਆ, ਤੇ ਫਿਰ ਚੌਪੀ ਸਾਹਿਬ ਦਾ ਪਾਠ ਕਰਨਾ, ਥੋੜੇ ਜਿਹੇ ਇਸ਼ਨਾਨ ਹੋ ਜਾਏ ਤਾਂ ਫਿਰ ਠੀਕ ਰਹਿੰਦਾ, ਵਧੀਆ ਰਹਿੰਦਾ। ਇਸ ਤਰੀਕੇ ਨਾਲ ਜਦੋਂ ਵੀ ਆਪਾਂ ਪਾਠ ਕਰਨਾ, ਜਿਵੇਂ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਬਚਨ ਲਿਖਿਆ ਸੀ ਬਈ ਚੌਪੀ ਸਾਹਿਬ ਦੇ 40 ਪਾਠ ਰਾਤ ਨੂੰ ਜੇ ਕਰੇ ਤਾਂ ਉਹ ਸਿੰਘ ਮੁਕਤ ਹੋ ਜਾਂਦਾ। ਇਹ ਉਹਨਾਂ ਦੀ ਪੋਥੀ ਚ ਅੰਮ੍ਰਿਤ ਜੀਵਨ ਮੈਂ ਨਾਲ ਤੇ ਲਿਆ ਸਕਿਆ ਮੈਂ, ਕਿਉਂਕਿ ਮਿਲਦੀਆਂ ਇੱਕ ਥਾਂ ਤੋਂ ਨੇ, ਬੋਪਾ ਰਾਏ ਜਾਂ ਭਿੰਡਰ ਕਲਾਂ ਤੋਂ ਬਾਬਾ ਮੋਹਨ ਸਿੰਘ ਜੀ ਪਾਸੋਂ ਪੋਥੀਆਂ ਮਿਲਦੀਆਂ ਨੇ। ਉਹੀ ਛਪਾਉਂਦੇ ਨੇ, ਉਹੀ ਦਿੰਦੇ ਨੇ, ਅੱਗੇ ਫ੍ਰੀ ਵੰਡਦੇ ਨੇ ਪੋਥੀਆਂ। ਇਸ ਤਰ੍ਹਾਂ ਉਹ ਪੋਥੀਆਂ ਦੇ ਵਿੱਚ ਅਸੀਂ ਸਾਰਾ ਮਹਾਂਪੁਰਖਾਂ ਜੀਵਨ ਪੜ੍ਹਿਆ ਸੀ। ਜਿਹੜੇ ਉਹਨਾਂ ਦੇ ਕੀਤੇ ਹੋਏ ਬਚਨ ਹੁੰਦੇ ਨਾ, ਉਹ ਠੀਕ ਹੁੰਦੇ ਬਿਲਕੁਲ। 40 ਪਾਠ ਚੌਪੀ ਸਾਹਿਬ ਦੇ ਰਾਤ ਨੂੰ ਆਪਾਂ ਕਰ ਸਕਦੇ ਹਾਂ, ਪਰ ਮਰਿਆਦਾ ਦੇ ਨਾਲ। ਫਿਰ ਇਹਦੇ ਵਿੱਚ ਇਹ ਹੁੰਦਾ ਕਿ ਥੋੜਾ ਜਿਹਾ ਖਾਣ ਪੀਣ ਦਾ, ਸੁੱਚਮ ਦਾ ਪਰਹੇਜ ਬਹੁਤ ਰੱਖੋ। ਇਹਨਾਂ ਚੀਜ਼ਾਂ ਦਾ ਫਿਰ ਧਿਆਨ ਰੱਖਣਾ ਪੈਂਦਾ, ਕਿਉਂਕਿ ਜੇ ਆਪਾਂ ਮਾੜੀ ਜਿਹੀ ਗਲਤੀ ਕੀਤੀ, ਜਿਹੜੀਆਂ ਫਿਰ ਫੌਜਾਂ ਨੇ, ਫੌਜਾਂ ਨੂੰ ਨਾਰਾਜ਼ਗੀ ਹੋ ਜਾਂਦੀ ਨਾਲ ਹੀ, ਵੀ ਇਹ ਨਾਲੇ ਤਾਂ ਸਾਡੇ ਨਾਲ ਮਿੱਤਰਤਾ ਪਾਉਂਦਾ, ਨਾਲੇ ਗਲਤੀਆਂ ਕਰਦਾ। ਇਸ ਕਰਕੇ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖੋ ਹਮੇਸ਼ਾ, ਕਿ ਬਾਣੀ ਪੜ੍ਹੋ, ਮੂਲ ਮੰਤਰ ਦਾ ਅਭਿਆਸ ਕਰੋ। ਕੋਈ ਵੀ ਹੁਣ ਗ੍ਰਿਸਤੀ ਵੀ ਹੈ, ਦੁਨੀਆਂ ਦੇ ਕੰਮ ਕਾਰ ਵੀ ਨੇ, ਕੰਮ ਅੜ ਵੀ ਜਾਂਦੇ ਨੇ। ਹੁਣ ਜਦੋਂ ਕੋਈ ਵੀ ਖਾਲਸੇ ਦਾ ਮੋਰਚਾ ਅੜਦਾ ਸੀ, ਪਹਿਲਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨਾ। ਹੁਣ ਵੀ ਵਿਆਹ ਦੇ ਕਾਰਜ ਅਖੰਡ ਪਾਠ, ਮ੍ਰਿਤਕ ਤੇ ਅਖੰਡ ਪਾਠ, ਇੱਥੋਂ ਤੱਕ ਵੀ ਜਦੋਂ ਖਾਲਸੇ ਫੌਜਾਂ ਜੰਗ ਨੂੰ ਚੜ੍ਹਦੇ ਸੀ ਤਾਂ ਵੀ ਪਹਿਲਾਂ ਅਖੰਡ ਪਾਠ ਸਾਹਿਬ ਹੁੰਦਾ ਸੀ। ਸਿੰਘ ਬਹੁਤ ਬਹੁਤ ਬੇਅੰਤ ਬਾਣੀ ਸਾਰਾ ਦਿਨ ਪੜ੍ਹੀ ਜਾਂਦੇ ਹੁੰਦੇ ਸੀ। ਇਸ ਕਰਕੇ ਜਦੋਂ ਵੀ ਦੁਨਿਆਵੀ ਕੋਈ ਕਾਰਜ ਆਉਂਦੇ ਨੇ, ਕੋਈ ਪੰਥਕ ਕਾਰਜ ਆਉਂਦੇ ਨੇ, ਕੋਈ ਮੋਰਚਾ ਅੜ ਜਾਂਦਾ, ਉਦੋਂ ਤੁਸੀਂ ਮੂਲ ਮੰਤਰ ਦਾ ਅਭਿਆਸ ਕਰਕੇ ਬੇਨਤੀ ਕਰਿਆ ਕਰੋ ਸਾਰੇ ਜਣੇ, ਮਹਾਰਾਜ ਸੱਚੇ ਪਾਤਸ਼ਾਹ ਸਾਡਾ ਮੋਰਚਾ ਅੜ ਗਿਆ, ਇਹ ਤੁਸੀਂ ਹੀ ਕਿਰਪਾ ਕਰਕੇ ਇਸ ਮੋਰਚੇ ਨੂੰ ਫਤਿਹ ਕਰੋ। ਸਤਿਗੁਰੂ ਮਹਾਰਾਜ ਫਤਿਹ ਕਰਦੇ ਨੇ ਮੋਰਚਾ। ਆਪਾਂ ਗੁਰਬਾਣੀ ਦਾ ਆਸਰਾ ਜ਼ਿਆਦਾ ਲੈਣਾ, ਗੁਰਬਾਣੀ ਤੋਂ ਬਿਨਾਂ ਕੋਈ ਮੋਰਚਾ ਫਤਿਹ ਨਹੀਂ ਹੁੰਦਾ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸਰੂਪ ਰਚਨਾ ਕੀਤਾ, ਰਾਮਸਰ ਸਾਹਿਬ ਸਾਰੀ ਸੰਗਤ ਨਾਲ ਨਾਲ ਅੱਗੇ ਅੱਗੇ ਸਫਾਈ ਹੋਈ, ਅੱਗੇ ਅੱਗੇ ਜਲ ਦਾ ਛਿੜਕਾਅ ਹੋਇਆ। ਛੇਵੇਂ ਪਾਤਸ਼ਾਹ ਮਹਾਰਾਜ ਛੋਟੀ ਵਸਤਾ ਜਲ ਛਿੜਕਦੇ ਨੇ, ਮਹਾਰਾਜ ਜੀ ਚੌਰ ਕਰਦੇ ਨੇ, ਬਾਬਾ ਬੁੱਢਾ ਜੀ ਸਰੂਪ ਲੈ ਕੇ ਜਾ ਰਹੇ ਨੇ। ਇਸ ਪ੍ਰਕਾਰ ਉਹ ਸਾਰਾ ਕੁਝ ਜਿਹੜਾ ਹੈ ਇਹ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਸਾਰਾ ਕੁਝ ਸਾਹਮਣੇ ਆ ਜਾਂਦਾ, ਕਿਹੜੇ ਪਾਸਿਓਂ ਆਏ, ਕਿਵੇਂ ਅੰਦਰ ਗਏ। ਇਸ ਤਰ੍ਹਾਂ ਜਾ ਕੇ ਜਿਹੜਾ ਹੈ ਉਹ ਪ੍ਰਕਾਸ਼ ਸੱਚੇ ਪਾਤਸ਼ਾਹ ਦਾ ਆਪਾਂ ਨੇ ਇਸ ਢੰਗ ਦੇ ਨਾਲ ਕਰਨਾ। ਧਿਆਨ ਦੇ ਨਾਲ ਸਾਰੀਆਂ ਚੀਜ਼ਾਂ ਪਾਈ ਰੱਖੋ ਜਾਂ ਉਹਨਾਂ ਨੂੰ ਪਰੇ ਕਰ ਦਿਓ। ਤਾਂ ਇਸ ਤਰ੍ਹਾਂ ਕਰਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਹੈ। ਤਾਂ ਜਦੋਂ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਪ੍ਰਕਾਸ਼ ਕੀਤਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ, ਬਾਬਾ ਬੁੱਢਾ ਜੀ ਨੇ ਉਦੋਂ ਸਤਿਗੁਰਾਂ ਨੇ ਹੁਕਮ ਕੀਤਾ, ਪਹਿਲੇ ਮੁੱਖ ਸੇਵਾਦਾਰ ਸ੍ਰੀ ਹਰਿਮੰਦਰ ਸਾਹਿਬ ਦੇ ਬਾਬਾ ਬੁੱਢਾ ਜੀ, ਜੇ ਕੋਈ ਪੁੱਛ ਲਏ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਮੁੱਖ ਸੇਵਾਦਾਰ ਕੌਣ ਸੀ, ਉਹ ਭਾਈ ਗੁਰਦਾਸ ਜੀ ਹੋਏ। ਪਹਿਲੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੇ ਭਾਈ ਗੁਰਦਾਸ ਜੀ, ਪਹਿਲੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਨੇ ਪ੍ਰਕਾਸ਼ ਕੀਤਾ। ਉਸ ਵਕਤ ਬਾਬਾ ਜੀ ਨੇ, ਮਹਾਰਾਜ ਨੇ ਬਚਨ ਕੀਤਾ, ਬਾਬਾ ਜੀ ਆਵਾਜ਼ਾਂ ਲਓ, ਇਹ ਪੁਰਾਣਾ ਅੱਖਰ, ਅੱਜ ਆਪਾਂ ਹੁਕਮਨਾਮਾ ਅੱਖਰ ਕਹਿੰਦੇ ਹਾਂ, ਆਵਾਜ਼ਾਂ ਲਓ, ਆਵਾਜ਼ ਲਓ, ਗੁਰੂ ਗ੍ਰੰਥ ਸਾਹਿਬ ਕੀ ਆਵਾਜ਼ ਦਿੰਦੇ ਨੇ। ਉਸ ਵਕਤ ਫਿਰ ਬੜੇ ਪਿਆਰ ਨਾਲ ਸਾਰੀ ਸੰਗਤ ਨੇ ਜਾਪ ਕਰਕੇ ਸਾਰੇ ਸ਼ਬਦ ਉਸੇ ਤਰ੍ਹਾਂ ਹੀ ਪੜ੍ਹੇ। ਪੜ੍ਹ ਕੇ ਫਿਰ ਬਾਬਾ ਜੀ ਨੇ ਜਦੋਂ ਸ੍ਰੀ ਮੁੱਖ ਵਾਕ ਲਿਆ, ਉਸ ਵਕਤ ਸਾਰਿਆਂ ਨੂੰ ਪਤਾ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਹੁਣ ਤਾਂ ਅੱਜ ਕੱਲ ਦੇ ਯੁੱਗ ਵਿੱਚ ਇਹ ਹੁੰਦਾ, ਵੈਸੇ ਹੋਣਾ ਤਾਂ ਨਹੀਂ ਚਾਹੀਦਾ, ਵਿਆਹ ਸ਼ਾਦੀ ਹੈ ਜਾਂ ਖੁਸ਼ੀ ਦਾ ਸਮਾਗਮ ਹੈ, ਪਹਿਲਾਂ ਹੀ ਕੱਢ ਕੇ ਰੱਖ ਲੈਂਦੇ ਗੁਰਪੂਰੇ ਕਿਰਪਾ ਧਾਰੀ, ਸਾਰੇ ਖੁਸ਼ ਹੋ ਜਾਂਦੇ, ਆਹ ਗੁਰਪੂਰੇ ਕਿਰਪਾ ਧਾਰੀ ਹੁਕਮਨਾਮਾ ਆਇਆ। ਮੈਨੂੰ ਕੁਛ ਤਜਰਬਾ ਇਸ ਤਰ੍ਹਾਂ ਹੋਣ ਕਰਕੇ ਵੀ ਸ਼੍ਰੋਮਣੀ ਕਮੇਟੀ ਚ 25 ਸਾਲ ਦਾਸ ਦੀ ਨੌਕਰੀ ਕੀਤੀ ਹੈ, ਤਾਂ ਉਸ ਵਕਤ ਮੈਂ ਗੁਰਦੁਆਰਾ ਮੋਤੀ ਬਾਗ ਸਾਹਿਬ ਪਟਿਆਲੇ ਸੀ, ਮ੍ਰਿਤਕ ਦਾ ਕੋਈ ਭੋਗ ਪੈਣਾ ਸੀ, ਤੇ ਮੈਂ ਜਦੋਂ ਸੁਭਾਵਕ ਹੁਕਮਨਾਮਾ ਲਿਆ, ਬਾਅਦ ਇੱਕ ਗ੍ਰੰਥੀ ਕਹਿੰਦਾ ਤੁਸੀਂ ਮ੍ਰਿਤਕ ਵਾਲਾ ਪੜ੍ਹਨਾ ਸੀ। ਮੈਂ ਕਿਉਂ? ਕਹਿੰਦਾ ਉੱਥੇ ਨੌਵੇਂ ਪਾਤਸ਼ਾਹ ਦਾ ਕੋਈ ਸ਼ਬਦ ਕੱਢ ਲਿਆ ਕਰੋ। ਮੈਂ ਕਿਹਾ ਇਹ ਕੀ ਹਿਸਾਬ ਹੋਇਆ? ਕਹਿੰਦਾ ਨਹੀਂ, ਮ੍ਰਿਤਕ ਵਾਲਾ ਹੀ ਸ਼ਬਦ ਸੁਣਾਵੇ ਨਾ, ਮ੍ਰਿਤਕ ਵਾਲੇ ਜੇ ਵਿਆਹ ਵਾਲੇ ਆ ਜਾਣ ਫਿਰ ਗੁਰਪੂਰੇ ਕਿਰਪਾ ਧਾਰੀ ਕੱਢ ਲਓ, ਇਹ ਤਾਂ ਗ੍ਰੰਥੀ ਹੈ। ਫਿਰ ਇੱਕ ਵਾਰੀ ਉਹੀ ਗ੍ਰੰਥੀ ਸਿੰਘ ਨੇ ਵਿਆਹ ਵਾਲੇ ਜਦੋਂ ਆਏ, ਉਹਨੇ ਬਰਮਾਲਾ ਮਹਾਰਾਜ ਦਾ ਉਤਾਰਨ ਤੋਂ ਬਾਅਦ ਉਹ ਕਿਤੇ ਨੌਵੇਂ ਪਾਤਸ਼ਾਹ ਦੀ ਬਾਣੀ ਆ ਗਈ, ਉਹ ਇੰਨਾ ਘਬਰਾਹਟ ਵਿੱਚ, ਕਦੇ ਤਾਂ ਇੱਧਰ ਨੂੰ ਪੱਤਰੇ ਕਰੇ, ਕਦੇ ਇੱਧਰ ਨੂੰ ਕਰੇ, ਮਸਾਂ ਹੀ ਕਿਤੇ ਜਾ ਕੇ ਉਹਨੇ ਇੱਕ ਸ਼ਬਦ ਕੱਢ ਕੇ, ਸਾਰੀ ਸੰਗਤ ਬੜੀ ਹੈਰਾਨ ਵੀ ਇਹ ਗ੍ਰੰਥੀ ਕਰਦਾ ਕੀ ਹੈ। ਅਸੀਂ ਬਾਅਦ ਚ ਪੁੱਛਦੇ ਕਰਦਾ ਕੀ ਹੈ? ਕਹਿੰਦਾ ਉਹ ਹੁਕਮਨਾਮਾ ਆ ਗਿਆ ਸੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਕਹਿੰਦਾ ਮੈਂ ਕਿਹਾ ਵਿਆਹ ਦਾ ਕੰਮ ਹੈ ਵੀ ਇਵੇਂ ਆਏ ਘਰ ਵਾਲਿਆਂ ਨੂੰ ਕਹਿਣ, ਹੁਣ ਨਾਰਾਜ਼ ਹੀ ਨਾ ਹੋ ਜਾਣ ਕਿਤੇ। ਇਹ ਜੀ ਤਾਂ ਸਾਡੇ ਗ੍ਰੰਥੀਆਂ ਦੀ ਕਮਜ਼ੋਰੀ ਆ, ਉਹਨਾਂ ਦੀ ਹਾਲਾਤ ਇਹੋ ਜਿਹੇ ਨੇ, ਉਹ ਜੋ ਹੁਕਮ ਪਾਤਸ਼ਾਹ ਦਾ ਸੀ ਉਹਨੂੰ ਥੋੜੀ ਬਦਲ ਸਕਦੇ, ਤਾਂਹੀਓ ਸਾਡੇ ਕੰਮ ਖਰਾਬ ਹੁੰਦੇ ਨੇ, ਕਿਉਂਕਿ ਅਸੀਂ ਅਸਲੀ ਚਿਹਰਾ ਮੂਹਰੇ ਲਿਆ ਹੀ ਨਹੀਂ ਸਕਦੇ। ਅਸਲ ਸਤਿਗੁਰੂ ਕੀ ਕਹਿੰਦੇ ਨੇ? ਹੁਣ ਠੀਕ ਆ, ਹੁਕਮਨਾਮਾ ਲੈਣ ਦਾ ਮੈਂ ਕਈ ਸਿੰਘਾਂ ਤੇ ਵੀ ਹੈਰਾਨ ਹੈ, ਜੇ ਉੱਤੋਂ ਹੀ ਪ੍ਰਾਰੰਭ ਹੋਇਆ ਧਨਾਸਰੀ ਮਹਲਾ ਪੰਜਵਾਂ, ਤਾਂ ਉੱਤੋਂ ਹੀ ਪ੍ਰਾਰੰਭ ਕਰ ਦਿਓ, ਤੁਮ ਦਾਤੇ ਠਾਕੁਰ ਪ੍ਰਤਪਾਲਕ ਉੱਤੋਂ ਹੀ ਸ਼ੁਰੂ ਹੁੰਦਾ। ਜਦੋਂ ਇਹ ਮਹਾਂਪੁਰਖਾਂ ਨੇ ਕਿਹਾ ਸੀ ਕਿ ਦੁਪਹਿਰੇ 12 ਵਜੇ ਤੋਂ ਲੈ ਕੇ ਰਹਿ ਰਾਸ ਤੱਕ ਜਾਂ 5 ਵਜੇ ਤੱਕ ਮਹਾਰਾਜ ਦਾ ਵਿਸ਼ਰਾਮ ਦਾ ਸਮਾਂ ਮੰਨਿਆ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੱਛੋਂ ਹੀ ਲੈ ਕੇ ਤੁਰੀ ਆਉਂਦੀ ਮਰਿਆਦਾ, ਫਿਰ ਵੀ ਸੱਜੇ ਹੱਥ ਮਾਲਾ ਉਤਾਰ ਕੇ, ਬੇਸ਼ੱਕ ਜੀ ਕਰੇ ਤਾਂ ਥੋੜੇ ਪੱਤਰੇ ਇਕੱਠੇ 8-10 ਇਸ ਤਰ੍ਹਾਂ ਉਲਟਾ ਕੇ ਸੁਭਾਵਕ ਜਾਂ ਸੱਜੇ ਹੱਥ ਨਿਗਾਹ ਮਾਰੋ, ਜਿਹੜਾ ਹੁਕਮਨਾਮਾ ਦੂਜੇ ਪਾਸੇ ਨਾ ਜਾਂਦਾ ਹੋਵੇ, ਸੱਜੇ ਪਾਸੇ ਹੀ ਇਸ ਤਰ੍ਹਾਂ ਹੁਕਮਨਾਮਾ ਲੈਣਾ ਜਿਹੜਾ ਨਿਗਾਹ ਦੇ ਸਾਹਮਣੇ ਆ ਜੇ, ਇਸ ਤਰ੍ਹਾਂ ਹੁਕਮਨਾਮਾ ਲੈ ਕੇ ਫਿਰ ਸੁਣਾਉਣਾ। ਪਰ ਇਹ ਜ਼ਿਆਦਾਤਰ ਜਿੰਨਾ ਕੁਝ ਹੁਣ ਮਾਹੌਲ ਵਿਗੜਿਆ ਚੱਲ ਰਿਹਾ ਜਾਂ ਇਹ ਸੋਝੀ ਨੇ ਗ੍ਰੰਥੀ ਸਿੰਘਾਂ ਨੂੰ ਹੋਰ, ਇਹ ਸਾਡੀਆਂ ਤਾਹਣ ਵਾਲੀਆਂ ਸੰਸਥਾਵਾਂ ਦੀ ਕਮਜ਼ੋਰੀ ਹੈ। ਨਾ ਤਾਂ ਉਹਨਾਂ ਨੇ ਕਿਸੇ ਕਿਤੇ ਗ੍ਰੰਥੀ ਬਣ ਰਹੇ ਨੇ, ਨਾ ਕਿਤੇ ਕੋਈ ਚੱਜ ਦੇ ਰਾਗੀ ਬਣ ਰਹੇ ਨੇ, ਨਾ ਉਹਨਾਂ ਨੂੰ ਮਰਿਆਦਾ ਦੱਸ ਰਿਹਾ। ਮੈਂ ਇੱਕ ਰਾਗੀ ਨੂੰ ਪੁੱਛਿਆ, ਮੈਂ ਤੂੰ ਮੀਟ ਕਿਉਂ ਖਾਂਦਾ? ਸ਼੍ਰੋਮਣੀ ਕਮੇਟੀ ਤਾਂ ਚੱਲਦਾ ਹੀ ਨਾ ਕੰਮ ਇਹੋ ਜਿਹਾ। ਕਹਿੰਦਾ ਸਾਡਾ ਜਿਹੜਾ ਸਿਖਾਉਣ ਵਾਲਾ ਉਸਤਾਦ ਸੀ ਨਾ, ਉਹ ਰੋਜ਼ ਮੰਗਾਉਂਦਾ ਹੁੰਦਾ ਸੀ ਮੈਥੋਂ, ਨਾਲ ਕਹਿਣਾ ਕਾਕਾ ਤੂੰ ਵੀ ਸਵਾਦ ਦੇਖ ਲੈ, ਨਾਲ ਕਹਿੰਦਾ ਤੂੰ ਪੀ ਵੀ ਲੈ, ਇਹਦਾ ਗਲਾ ਬੜਾ ਟੱਲੀ ਰਹਿੰਦਾ ਬੰਦੇ ਦਾ। ਜਦ ਉਸਤਾਦਾਂ ਨੇ ਮੈਂ ਕਿਹਾ ਫਿਰ ਖੋਜ ਕੀਤੀ ਕਿਉਂ ਲੱਗਦੇ ਨੇ? ਕਿਉਂਕਿ ਉਸਤਾਦ ਪੀਂਦੇ ਸੀ, ਉਸਤਾਦ ਹੀ ਖਾਂਦੇ ਸੀ, ਤੇ ਜਿਹਦਾ ਉਸਤਾਦ ਹੀ ਇਹੋ ਜਿਹਾ ਮਾੜਾ ਹੈ ਉਹ ਗਾਂ ਕੀ ਤਰੱਕੀ ਕਰੂਗਾ। ਇਸ ਕਰਕੇ ਜੀਵਨ ਵਾਲਾ ਗੁਰਸਿੱਖ ਹੀ ਚੰਗਾ ਹੁੰਦਾ। ਜੀਵਨ ਵਾਲਾ ਸਿੱਖ ਜੇ ਅੰਮ੍ਰਿਤ ਛਕਾਉਣ ਵਿੱਚ 5 ਸਿੰਘ ਲੱਗਦੇ ਨੇ, ਆ ਕਈ ਸਿੰਘ ਮੇਰੇ ਨਾਲ ਵੀ ਵਿਚਰਦੇ ਆ, ਜੇ ਕਈ ਆ ਸ਼ਕਲ ਉਹ ਕਹਿਣ ਨਹੀਂ ਅਸੀਂ 5 ਸਿੰਘਾਂ ਲੱਗਣਾ, ਵੀ ਨਹੀਂ ਅਸੀਂ ਸਾਡੀ ਮਰਿਆਦਾ ਸਖ਼ਤ ਹੈ। 5 ਸਿੰਘਾਂ 'ਚ ਲੱਗਣ ਵਾਲੇ ਸਿੰਘਾਂ ਦੀ ਹਮੇਸ਼ਾ ਮਰਿਆਦਾ ਦੂਜੇ ਨਾਲੋਂ ਸਖ਼ਤ ਹੋਣੀ ਚਾਹੀਦੀ ਹੈ, ਐਨ ਪੂਰੀ ਰਹਿਤ ਮਰਿਆਦਾ ਵਿੱਚ ਰਹਿਣ ਤੇ ਨਿਤਨੇਮੀ ਪ੍ਰੇਮੀ ਹੋਣ। ਜੇ ਉਹ ਅੰਮ੍ਰਿਤ ਛਕਾਉਣਗੇ ਕਿਸੇ ਨੂੰ ਤਾਂ ਉਹਦਾ ਅਸਰ ਬੜਾ ਚੰਗਾ ਹੁੰਦਾ, ਤੇ ਜੇ ਆਪਣੀ ਰਹਿ ਢਿੱਲੀ ਹੈ ਤੇ ਐਵੇਂ ਇੱਕ ਡਿਊਟੀ ਵੀ ਭਗਾਉਣੀ ਹੈ 5 ਪਿਆਰਿਆਂ 'ਚ। ਕਈ ਥਾਈਂ ਦੇਖਿਆ ਨਾ, ਨੌਕਰੀ ਹੈ ਕਹਿੰਦਾ ਨੌਕਰੀ ਕਰਦੇ ਹੈ, ਜਿਵੇਂ ਕੋਈ ਬੰਦਾ ਸੁਣਾਵੇ ਜਾਂ ਫਿਰ ਗੱਲ ਗਾਂਹ ਦੀ ਗਾਂਹ ਚਲੀ ਜਾਂਦੀ ਨਾ, ਕਹਿੰਦੇ ਜੇ ਉੱਥੇ ਗਏ ਮੈਂ ਹੁਣ ਨਾਂ ਨਹੀਂ ਲੈਂਦਾ ਕੁਛ, ਵੀ ਉੱਥੇ ਗਏ ਫਿਰ 5 ਪਿਆਰੇ ਅੱਗੇ ਲੱਗੇ ਸਰੂਪ ਲੈ ਕੇ ਗਏ। ਕਹਿੰਦਾ ਉਹ ਇੱਕ 5 ਪਿਆਰਿਆਂ 'ਚ ਮੇਰਾ ਰਿਸ਼ਤੇਦਾਰ ਸੀ ਉੱਥੇ ਅੰਮ੍ਰਿਤਸਰ, ਤੇ ਕਹਿੰਦਾ ਫਿਰ ਮੈਂ ਕਿਹਾ ਚਲੋ ਰਿਸ਼ਤੇਦਾਰ ਨੂੰ ਮਿਲਣੇ, ਸਿੰਘ ਇੱਥੋਂ ਹੀ ਗਏ ਸੀ, ਕਹਿੰਦਾ ਉਹਦੇ ਘਰੇ ਚਲੇ ਗਏ। ਜਦ ਉਹ ਘਰੇ ਗਏ ਤਾਂ ਉਹ ਜਵਾਨ ਅੱਗੇ ਬੋਤਲ ਕੱਢੀ ਬੈਠਾ, ਕਹਿੰਦਾ ਮੈਂ ਕਿਹਾ ਤੂੰ ਉੱਥੇ 5 ਪਿਆਰਿਆਂ 'ਚ ਵਰਦੀ ਪਾਈ ਹੋਈ ਸੀ? ਉਹ ਅੱਗੇ ਪਤਾ ਹੀ ਕਹਿੰਦਾ ਉਹ ਤਾਂ ਮੇਰੀ ਡਿਊਟੀ ਸੀ ਨਾ, ਉਹ ਤਾਂ ਮੈਂ ਡਿਊਟੀ ਕਰਕੇ ਆਇਆ ਤੇ ਇੱਥੇ ਮੈਂ ਆ ਕੇ ਘਰੇ ਆਪਣੇ, ਹੁਣ ਮੈਂ ਸਿਵਲ ਵਰਦੀ 'ਚ ਆ। ਕਹਿੰਦਾ ਇਹ ਜਿਹੇ ਸਾਡੇ ਬੰਦੇ ਆ, ਇਹਨਾਂ ਨੇ ਪੰਥ ਦੀ ਚੜ੍ਹਦੀ ਕਲਾ ਕੀ ਕਰਨੀ ਹੈ? ਇਸ ਕਰਕੇ ਸਾਰੇ ਜਣੇ ਇਸ ਗੱਲ ਦਾ ਧਿਆਨ ਦਿਓ, ਜੀਓ ਮੈਲੇ ਬਾਹਰੋਂ ਨਿਰਮਲ, ਇਹ ਤਾਂ ਮਹਾਰਾਜ ਨੇ ਕਿਹਾ ਹੀ ਹੈ। ਜਿਹੜਾ ਬੰਦਾ ਜੀਓ ਚਿੱਤੋਂ ਮੈਲਾ ਬਾਹਰੋਂ ਨਿਰਮਲ ਬਣ ਬਣ ਦਿਖਾਉਂਦਾ, ਉਹ ਕਾਹਦਾ ਖਾਲਸਾ? ਮਹਾਰਾਜ ਨੇ ਕਿਹਾ ਕਿ ਅੰਦਰੋਂ ਵੀ ਨਿਰਮਲ, ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ। ਅੰਦਰੋਂ ਵੀ ਨਿਰਮਲ ਹੋਵੇ ਬੰਦਾ ਤਾਂ ਜਾ ਕੇ ਕਿਤੇ ਫਿਰ ਸਿੱਖੀ ਦੀ ਕਮਾਈ ਕਰ ਸਕਦਾ। ਬਾਬਾ ਜੀ ਨੇ ਹੁਕਮਨਾਮਾ ਲਿਆ, ਹਾਂ ਇਹ ਯਾਦ ਰੱਖਣਾ ਚਾਹੀਦਾ ਜਦੋਂ ਹਜ਼ੂਰ ਸਾਹਿਬ ਗੁਰਤਾ ਗੱਦੀ ਮਿਲੀ ਉਦੋਂ ਹੁਕਮਨਾਮਾ ਕੀ ਆਇਆ ਯਾਦ ਰੱਖੋਗੇ ਹੌਲੀ ਹੌਲੀ ਸਾਰੀਆਂ ਚੀਜ਼ਾਂ। ਵੈਸੇ ਕਥਾ ਵਿੱਚ ਕੋਈ ਕਮੀ ਛੱਡੀ ਨਹੀਂ ਮੈਂ, ਜਿੱਥੇ ਵੀ ਲੜੀਵਾਰ ਕਥਾ ਵਿੱਚ ਹੁਕਮਨਾਮਾ ਆ ਗਿਆ ਮੈਂ ਦੱਸ ਦਿੱਤਾ ਆਹ ਹੁਕਮਨਾਮਾ ਇਸ ਟਾਈਮ ਲਿਆ ਗਿਆ, ਆਹ ਇਸ ਟਾਈਮ ਲਿਆ ਗਿਆ, ਆਹ ਇਸ ਟਾਈਮ ਲਿਆ ਗਿਆ, ਫਲਾਨੇ ਟਾਈਮ ਆਹ ਹੁਕਮਨਾਮਾ ਸੀ। ਉਹ ਨਾਲ ਨਾਲ ਮੈਂ ਆਪਣੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਹੋਈ ਆ, ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪ ਸੁਖ ਪਾਇਆ ਰਾਮ, ਤਾਂ ਇਹਦਾ ਨਾਂ ਅਬਚਲ ਨਗਰ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਰੱਖਿਆ। ਨੰਦੇੜ ਬਾਅਦ ਸ਼ਹਿਰ ਦਾ ਨਾਂ ਹੈ, ਫਿਰ ਮਹਾਰਾਸ਼ਟਰ ਲੱਗਦਾ, ਫਿਰ ਸਟੇਟ ਆ ਜਾਂਦੀ ਹੈ। ਇਸ ਕਰਕੇ ਸਾਰੀ ਸੰਗਤ ਇਸ ਗੱਲ ਦਾ ਧਿਆਨ ਰੱਖੇ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ। ਅੱਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦਰਸ਼ਨ ਬਖਸ਼ਿਸ਼ ਕਰਨਗੇ। ਨਗਰ ਦੇ ਵਿੱਚ ਕਥਾ ਤਾਂ ਹੁੰਦੀ ਨਹੀਂ, ਕੀਰਤਨ ਦੇ ਰੂਪ ਵਿੱਚ ਅੱਗੇ ਸੰਗਤਾਂ ਕੀਰਤਨ ਕਰਦੀਆਂ ਜਾਂਦੀਆਂ ਨੇ, ਸਤਿਗੁਰੂ ਮਹਾਰਾਜ ਅੱਗੇ ਅੱਗੇ ਜਾਂਦੇ ਨੇ। ਜਦੋਂ ਆਪਾਂ ਗੁਰੂ ਸਾਹਿਬ ਦੇ ਨਾਲ ਨਾਲ ਜਾਂਦੇ ਹਾਂ ਤਾਂ ਇੱਕ ਇੱਕ ਕਦਮ ਚੱਲਦੇ ਹਾਂ, ਇੱਕ ਇੱਕ ਕਦਮ ਪੱਟਦੇ ਹਾਂ, ਨਾਲ ਨਾਲ ਬਾਣੀ ਪੜ੍ਹਦੇ ਹਾਂ ਤਾਂ ਸਾਡਾ ਸਫਲਾ ਹੁੰਦਾ। ਦੂਸਰਾ, ਸਾਰੇ ਥਾਈਂ ਜਾਣਕਾਰੀ ਹੁੰਦੀ ਹੈ ਵੀ ਇਹ ਭਾਈ ਅੱਜ ਕੀ ਹੈ। ਜਿਵੇਂ ਹਰਿਆਣੇ ਦੇ ਵਿੱਚ, ਹਰਿਆਣੇ ਦੀ ਗੱਲ ਵੀ ਦੱਸ, ਹਰਿਆਣੇ ਵਿੱਚ ਸਰੂਪ ਲੈ ਕੇ ਜਾਂਦੇ ਹੁੰਦੇ ਸੀ ਪੁਰਾਣੇ ਟਾਈਮਾਂ 'ਚ, ਥੋੜ੍ਹਾ ਚਿਰ ਮੈਂ ਉੱਥੇ ਵੀ ਰਿਹਾ। ਉੱਥੇ ਦੇ ਬੰਦੇ ਕਹਿਣਾ ਸਰਦਿਆਰ ਇਸ ਨੇ ਕਠਾ ਲਿਜਾ ਕੇ ਪੂਜੋਗੇ ਥਮੇ, ਉੱਥੋਂ ਦੀ ਬੋਲੀ ਮੈਂ ਜਾਣਦਾ ਬਾਂਗਰ ਦੀ, ਵੀ ਇਹਨੂੰ ਕਿੱਥੇ ਲਿਜਾ ਕੇ ਪੂਜੋਗੇ ਜਿਹੜਾ ਲਈ ਜਾਂਦੇ ਹੋ। ਫਿਰ ਹੁਣ ਦੱਸਣਾ ਵੀ ਆਹ ਗੱਲ, ਅੱਛਾ ਅੱਛਾ ਵੀ ਮੁਕਤਸਰ ਦੇ ਇਲਾਕੇ 'ਚ ਅਸੀਂ ਗਏ, ਨੌਵੇਂ ਪਾਤਸ਼ਾਹ ਦਾ ਜਦੋਂ ਅਵਤਾਰ ਦਿਹਾੜਾ ਸ਼ਹੀਦੀ ਦਿਵਸ ਸੀਗਾ 1975 ਕੇ 77 ਦੇ ਵਿੱਚ ਸੀ, ਉਦੋਂ ਤਾਂ ਨਗਰ ਕੀਰਤਨ ਸੀ। 300 ਟਰੱਕ, 300 ਟਰਾਲੀ, 200-300 ਮੋਟਰਸਾਈਕਲ ਸੀ, ਅੱਗੇ ਕਾਰਾਂ ਦਾ ਕੋਈ ਹਿਸਾਬ ਨਹੀਂ। 100 ਕਿਲੋਮੀਟਰ ਏਦਾਂ ਸਵੇਰ ਤੋਂ ਸ਼ਾਮ ਤੱਕ ਜਾਂਦੇ ਹੁੰਦੇ ਸੀ। 37 ਨਗਰ ਕੀਰਤਨ ਕੱਢੇ ਸੀ ਉਦੋਂ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ। ਜਦੋਂ ਮੁਕਤਸਰ ਸਾਹਿਬ ਖੇਤਾਂ ਦੇ ਵਿੱਚ ਪਹੁੰਚੇ, ਚਾਰੇ ਪਾਸੇ ਟਿੱਬੇ ਟਿੱਬੇ ਜ਼ਿਮੀਂਦਾਰ ਗੋਡੀ ਕਰ ਰਹੇ ਸੀ। ਮਹਾਂਪੁਰਖਾਂ ਨੇ ਸਪੀਕਰ 'ਚ ਬੋਲਿਆ, ਉਹ ਆ ਜਾਓ ਭਾਈ ਪ੍ਰਸ਼ਾਦ ਲੈ ਲਓ, ਆ ਜਾਓ ਸਾਰੇ ਜਾਣੇ ਇਕੱਠੇ ਹੋ ਗਏ, ਹੱਥ ਜੇ ਮਲਦੇ ਆਉਣ ਏਦਾਂ। ਇੱਕ ਆ ਕੇ ਕਹਿੰਦਾ, ਦੇਖੋ ਮੈਂ ਤੁਹਾਨੂੰ ਪੰਜਾਬ ਦੀ ਹਾਲਤ ਦੱਸਦਾ, ਆ ਕੀ ਹੈ ਪਾਲਕੀ ਵੱਲ ਨੂੰ ਹੱਥ ਕਰਕੇ। ਮਹਾਂਪੁਰਖਾਂ ਨੂੰ ਪਤਾ ਵੀ ਇਹਨਾਂ ਨੂੰ ਪਤਾ ਤਾਂ ਹੈ ਨੀ ਕੁਛ, ਕਹਿੰਦੇ ਭਾਈ ਇਹ ਮਹਾਰਾਜ ਦਾ ਸਰੂਪ ਹੈ। ਅੱਛਾ ਤੁਸੀਂ ਇਹ ਇੰਨੇ ਜਾਣੇ ਇਕੱਠੇ ਹੋ ਕੇ ਕਿੱਧਰ ਨੂੰ ਚੱਲੇ ਹੋ? ਕਹਿੰਦੇ ਇਹ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ, ਕਹਿੰਦੇ ਉਹਨੇ ਦਿੱਲੀ ਜਾ ਕੇ ਸ਼ਹੀਦੀ ਦਿੱਤੀ ਸੀ। ਇੱਕ ਕਹਿੰਦਾ ਉਹਨਾਂ ਨੂੰ ਕੀ ਲੋੜ ਸੀ ਸ਼ਹੀਦੀ ਦੇਣ ਦੀ ਉੱਥੇ ਜਾ ਕੇ? ਦੇਖੋ ਕੁਐਸਚਨ ਕਿਹੋ ਜਿਹੇ ਕਰਦੇ ਨੇ। ਉਹ ਕੌਣ ਸੀਗੇ ਦੱਸ ਨੌਵੇਂ ਪਾਤਸ਼ਾਹ? ਮਹਾਂਪੁਰਖ ਕਹਿੰਦੇ ਕਦੇ ਮਾਘੀ ਤੇ ਗਏ ਮੁਕਤਸਰ? ਕਹਿੰਦੇ ਹਾਂ ਜੀ। ਕਹਿੰਦੇ ਮੁਕਤਸਰ ਮਾਘੀ ਦੇ ਉੱਤੇ ਗਏ ਆ ਤੇ ਉਹ ਦਸਵੇਂ ਪਾਤਸ਼ਾਹ ਦਾ ਸਥਾਨ ਹੈ, ਉਹਨਾਂ ਦੇ ਪਿਤਾ ਜੀ ਨੇ ਸ਼ਹੀਦੀ ਦਿੱਤੀ ਸੀ। ਚਲੋ ਖੈਰ ਮਨ ਮਨਾ ਕੇ ਫਿਰ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ। ਇਹ ਤਾਂ ਸਾਡੀ ਹਾਲਤ ਹੈ, ਸਾਡੇ ਬੰਦਿਆਂ ਨੂੰ ਕੱਖ ਦਾ ਪਤਾ ਨਹੀਂ ਹੁੰਦਾ ਗਿਆਨ ਦੇਣਾ। ਤਾਂਹੀਓ ਮੈਂ ਤੁਹਾਨੂੰ ਬੇਨਤੀ ਕਰਦਾ, ਜਿੰਨੀਆਂ ਤੁਸੀਂ ਕਥਾ ਦੀਆਂ ਸੀਡੀਜ਼ ਸੁਣਦੇ ਹੋ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਅਮਰੀਕਾ, ਕੈਨੇਡਾ, ਜਿੱਥੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਬੈਠਾ, ਦੋਸਤ ਬੈਠਾ, ਸਾਰਿਆਂ ਨੂੰ ਕਥਾ ਦੀ ਸੀਡੀ ਹੀ ਗਿਫਟ ਦਿਓ ਵੀ ਆਹ ਭਾਈ ਸੁਣ ਕੇ ਦੇਖੋ ਆਹ। ਨਹੀਂ ਤਾਂ ਜੇ ਕਿਸੇ ਕੋਲ ਇੰਟਰਨੈਟ ਹੈ ਉਹਨੂੰ ਸਾਈਟ ਲਿਖਾ ਦਿਓ, ਗੁਰਬਾਣੀ ਉਪਦੇਸ਼ .org ਤੇ ਚਲੇ ਜਾਓ, ਜਾ ਕੇ ਉੱਥੇ ਸਾਰੀ ਕਥਾ ਜਿਹੜੀ ਹੈ ਗੁਰਬਾਣੀ ਦੀ, ਕੁੱਲ ਟੋਟਲ ਜਿੰਨਾ ਵੀ ਅੱਜ ਤੱਕ ਕੁਛ ਕੀਤਾ ਸਾਰਾ ਹੀ ਉੱਥੇ ਹੈ। ਜੋ ਕੁਝ ਵੀ ਚਾਹੀਦਾ ਉੱਥੇ ਫ੍ਰੀ ਡਾਊਨਲੋਡ ਕਰਕੇ ਆਪਾਂ ਪ੍ਰਾਪਤ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦੇ ਹਾਂ। ਸਤਿਗੁਰੂ ਮਹਾਰਾਜ ਦੀ ਅੱਜ ਬਖਸ਼ਿਸ਼ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਦਿਨ ਹੈ ਇਹ ਦਿਨ ਨੂੰ ਬੜੇ ਢੰਗ ਨਾਲ ਮਨਾ ਰਹੇ ਹਾਂ, ਸ਼ਰਧਾ ਪੂਰਵਕ ਮਨਾ ਰਹੇ ਹਾਂ। ਬੇਅੰਤ ਸੰਗਤਾਂ ਆ ਪਹੁੰਚੀਆਂ ਨੇ, ਬੇਅੰਤ ਸੰਗਤਾਂ ਨੇ ਹੋਰ ਆਉਣਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਹਾਂ ਇਹ ਜ਼ਰੂਰ ਹੈ ਕਿ ਅੱਜ ਜੇ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ ਤਾਂ ਆਪਾਂ ਨੂੰ ਅੱਜ ਤੋਂ ਕੋਈ ਨਾ ਕੋਈ ਇੱਕ ਬਾਣੀ ਹੁਣ ਹੋਰ ਵਧਾ ਦੇਣੀ ਚਾਹੀਦੀ। ਜਿਵੇਂ ਜਿਹੜੇ ਵੀਰ ਭੈਣ ਭਰਾ ਕਦੇ ਵੀ ਜਿਨ੍ਹਾਂ ਨੇ ਸ਼ਬਦ ਹਜ਼ਾਰੇ ਨਹੀਂ ਪੜ੍ਹੇ ਉਹ ਸ਼ਬਦ ਹਜ਼ਾਰੇ ਪਰ ਆਰੰਭ ਕਰੋ। ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕੀ ਨਿਆਈ। ਸ਼ਬਦ ਹਜ਼ਾਰੇ ਪਹਿਲਾਂ ਪੁਰਾਣਾ ਨਿਤਨੇਮ ਤੁਹਾਨੂੰ ਦੱਸਦੇ ਹਾਂ ਪਹਿਲਾਂ ਕਿਵੇਂ ਹੁੰਦਾ ਸੀ, ਅੱਜ ਕੱਲ੍ਹ ਤਾਂ ਪੋਥੀਆਂ 'ਚ ਸਿੱਧੀਆਂ ਪੰਜ ਬਾਣੀਆਂ ਦਿੱਤੀਆਂ ਹੋਈਆਂ ਨੇ। ਪੁਰਾਣਾ ਜਿਹੜਾ ਸਾਡਾ ਨਿਤਨੇਮ ਸਿਸਟਮ ਸੀ 18 ਬਾਣੀਆਂ ਲਗਭਗ ਸਵੇਰੇ ਸਵੇਰੇ ਪੜ੍ਹਦੇ ਹੁੰਦੇ ਸੀ, 18 ਬਾਣੀਆਂ ਹੀ ਕੰਠ, ਬਹੁਤ ਸਿੰਘਾਂ ਨੂੰ ਬਹੁਤ ਬਾਣੀਆਂ ਕੰਠ ਨੇ। ਪੰਜ ਗ੍ਰੰਥੀ ਕੰਠ ਕਰਨਾ ਤਾਂ ਆਮ ਹੀ ਕੰਮ ਸੀ ਵੀ ਪੰਜ ਗ੍ਰੰਥੀ ਕੰਠ ਹੈ ਵੀ ਇਹਨੂੰ। ਜਪਜੀ ਸਾਹਿਬ ਪਹਿਲਾਂ, ਫਿਰ ਸ਼ਬਦ ਹਜ਼ਾਰੇ, ਫਿਰ ਜਾਪ ਸਾਹਿਬ, ਫਿਰ ਦਸਵੇਂ ਪਾਤਸ਼ਾਹ ਦੇ ਸ਼ਬਦ ਹਜ਼ਾਰੇ, ਫਿਰ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ, ਫਿਰ ਸਵਈਏ ਸਰਾਵਕ ਸ਼ੁੱਧ ਵਾਲੇ, ਫਿਰ ਪ੍ਰਣਵ ਆਦਿ ਏਕੰਕਾਰਾ ਜਲਥਲ ਮਹੀਲ ਕੀ ਉਪਸਾਰ, ਇਹ ਚੌਪ ਹੀ ਫਿਰ ਬੇਨਤੀ ਚੌਪ ਹੀ ਹਮਰੀ ਕਰੋ ਹਾਥ ਦਾ ਰੱਛਾ, ਫਿਰ ਆਨੰਦ ਸਾਹਿਬ ਦਾ ਪਾਠ, ਫਿਰ ਆਨੰਦ ਸਾਹਿਬ ਦੇ ਪਾਠ ਦੇ ਨਾਲ ਫਿਰ 12 ਮਾਹਾਂ ਪੜ੍ਹਨਾ, 12 ਮਾਹਾਂ ਦੇ ਨਾਲ ਨਾਲ ਫਿਰ ਬਸੰਤ ਕੀ ਵਾਰ, ਫਿਰ ਲਾਵਾਂ ਦਾ ਪਾਠ। ਇਹ ਛੋਟੀਆਂ ਬਾਣੀਆਂ ਜਿੰਨੀ, ਇਹ ਤਾਂ ਕੰਠ ਕਰੋ, ਲਾਵਾਂ ਕੰਠ ਕਰੋ, ਬਸੰਤ ਕੀ ਵਾਰ ਕੰਠ ਕਰੋ, ਫਿਰ ਹੋਰ ਜਿੰਨੀਆਂ ਆ ਚੌਪਈ ਹੈ, ਪ੍ਰਣਵ ਆਦਿ ਏਕੰਕਾਰਾ ਜਲਥਲ ਮਹੀਲ ਕੀ ਉਪਸਾਰਾ, ਜਿਨ੍ਹਾਂ ਬਾਣੀਆਂ ਨੂੰ ਪੜ੍ਹਨ ਲਈ ਸਿਰਫ ਮੇਰਾ ਖਿਆਲ ਹੁਣ ਬਸੰਤ ਕੀ ਵਾਰ ਹੈ, ਇੱਕ 2 ਮਿੰਟ ਲੱਗਦੇ ਨੇ, ਲਾਵਾਂ ਨੂੰ 2 ਮਿੰਟ ਲੱਗਦੇ ਨੇ ਸਿਰਫ। ਇਸੇ ਤਰ੍ਹਾਂ ਜੇ ਆਪਾਂ 12 ਮਾਹ ਕੰਠ ਕੀਤਾ ਹੋਵੇ, 5 ਮਿੰਟਾਂ 'ਚ 12 ਮਾਹ, 5 ਕੁ ਮਿੰਟ 'ਚ ਆਪਣਾ ਸ਼ਬਦ ਆ ਜਾ ਰਹੇ ਜਿੰਦੇ, ਇਹਦੇ ਜੇ ਆਪਾਂ ਘੱਟੋ ਘੱਟ ਦੇਖੀਏ ਨਾ 2.5-3 ਘੰਟੇ ਵਿੱਚ ਸਾਰੀਆਂ ਬਾਣੀਆਂ ਦਾ ਨਿਤਨੇਮ ਬੜੇ ਪਿਆਰ ਨਾਲ ਹੋ ਜਾਂਦਾ, ਪਰ ਲਾਭ ਬੜਾ ਹੈ ਬਾਣੀ ਪੜ੍ਹਨ ਦਾ। ਇਸੇ ਤਰ੍ਹਾਂ ਹੀ ਆਪਾਂ ਜੇ ਕੋਸ਼ਿਸ਼ ਕਰੀਏ, ਪੰਜ ਗ੍ਰੰਥੀ ਜਦੋਂ ਦਾਸ ਨੇ ਕੰਠ ਕੀਤੀ ਸੀ, ਅਸੀਂ ਕਾਪੀ ਲਾ ਲਈ, ਕਾਪੀ 'ਤੇ ਲਿਖ ਲਿਖ ਕੇ ਕੰਠ ਕਰੀ ਜਾਂਦੇ ਸੀ, 2 ਪੰਕਤੀਆਂ ਲਿਖ ਲਈਆਂ ਪਹਿਲਾਂ ਸਾਰੀ। ਪਹਿਲਾਂ ਤਾਂ ਪੰਜ ਗ੍ਰੰਥੀ ਕਈ ਸਾਲ ਵੈਸੇ ਹੀ ਪੜ੍ਹੀ ਗਏ, ਪੜ੍ਹਦਿਆਂ ਫਿਰ ਅੱਧੀਆਂ ਪੰਕਤੀਆਂ ਤਾਂ ਵੈਸੇ ਹੀ ਕੰਠ ਹੋ ਜਾਂਦੀਆਂ ਨੇ, ਫਿਰ ਉਹ ਲਿਖ ਲਿਖ ਕੇ ਯਾਦ ਕੀਤਾ ਜਿੰਨੀ ਬਾਣੀ, 1 ਸਾਲ ਵਿੱਚ 5 ਗ੍ਰੰਥੀ ਕੰਠ ਹੋਈ। ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ 1 ਹਫ਼ਤੇ 'ਚ 5 ਗ੍ਰੰਥੀ ਕੰਠ ਹੋ ਗਈ ਸੀ, ਉਹਨਾਂ ਦਿਮਾਗ ਇੰਨਾ ਜ਼ਿਆਦਾ ਸੀ, 1 ਦਿਨ 'ਚ ਆਸਾ ਦੀ ਵਾਰ ਸਾਰੀ ਕੰਠ ਕਰ ਲਈ ਸੀ ਸਿਰਫ 1 ਦਿਨ 'ਚ। ਇਸ ਕਰਕੇ ਆ ਕਿ ਚਲੋ ਆਪਾਂ ਨੂੰ ਦੇਰ ਲੱਗ ਜੂ ਯਾਦ ਕਰਨ ਵਾਸਤੇ, ਪੁਰਾਣੀ ਕਹਾਵਤ ਹੈ ਬਾਣੀ ਕੰਠ ਪੈਸਾ ਗੰਠ। ਹੁਣ ਜੇ ਤੁਸੀਂ ਘਰੋਂ ਚੱਲੇ ਹੋ, 4 ਪੈਸੇ ਜੇਬ 'ਚ ਪਾ ਕੇ ਆਏ ਹੋਣੇ, ਭਾਈ ਜੇ ਬੱਸ ਨਿਕਲ ਗਈ, ਲੋੜ ਪੈ ਗਈ ਕਿਤੇ, ਲੋੜ ਹੀ ਪੈ ਜਾਂਦੀ ਪੈਸੇ ਦੀ, ਕਿੰਨਾ ਸੋਚਦੇ ਆਪਾਂ। ਹੁਣ ਜੇ ਆਪਾਂ ਨੂੰ ਬਾਣੀ ਕੰਠ ਹੈ ਤਾਂ ਬੱਸ ਵਿੱਚ ਬੈਠੋ, ਆਰਾਮ ਨਾਲ ਅੱਖਾਂ ਬੰਦ ਕਰੋ, ਬਾਣੀ ਪੜ੍ਹੀ ਜਾਓ, ਅਤੇ ਜਦ ਬਾਣੀ ਕੰਠ ਹੀ ਨਹੀਂ ਫਿਰ ਬਿਟਰ ਬਿਟਰ ਇੱਧਰ ਉੱਧਰ ਝਾਕਾਂਗੇ। ਜਿੰਨੀ ਬਾਣੀ ਪੜ੍ਹ ਹੋ ਜੇ ਬਸ ਇਹੀ ਲਾਭ ਹੈ, ਜਿੰਨਾ ਪਾਠ ਹੋ ਜੇ ਆਪਾਂ ਨੂੰ ਇਹੀ ਲਾਭ ਹੈ। ਸਾਰੀਆਂ ਸੰਗਤਾਂ ਇਹ ਧਿਆਨ ਦਿਓ ਕਿ ਅੱਜ ਆਪਾਂ, ਕਿਉਂਕਿ ਇਹ ਸਾਨੂੰ ਚੀਜ਼ਾਂ ਮਹਾਂਪੁਰਖਾਂ ਨੇ ਸਿਖਾਈਆਂ। 9ਵੇਂ ਪਾਤਸ਼ਾਹ ਦੇ ਜਦੋਂ ਸ਼ਹੀਦੀ ਦਿਵਸ ਸੀ, ਉਦੋਂ ਕਹਿੰਦੇ ਅੱਜ ਕੋਈ ਬਾਣੀ ਸ਼ੁਰੂ ਕਰੋ, ਬਈ ਤੂੰ ਕਿਹੜੀ ਕਰੇਗਾ। ਉਦੋਂ ਅਸੀਂ ਜੀ ਆਹ ਸ਼ਬਦ ਜਾ ਰਹੇ, ਕੋਈ ਕਹਿੰਦਾ ਅੱਜ ਤੋਂ ਚੌਪੀ ਸਾਹਿਬ ਦਾ 1 ਪਾਠ ਵੱਧ ਕਰੂੰ, ਕੋਈ ਸੁਖਮਨੀ ਸਾਹਿਬ ਦਾ ਪਾਠ ਜ਼ਿਆਦਾ ਕਰੂੰਗਾ। ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ 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 ਦਾ ਧਿਆਨ ਕਰੋ, ਮੂਲ ਮੰਤਰ ਦਾ ਅਭਿਆਸ ਕਰੋ, ਬਾਣੀ ਪੜ੍ਹੀ ਜਾਓ, ਚਾਹੇ ਕੁਛ ਵੀ ਹੋਵੇ ਇਹ ਗੱਲ ਦਾ ਧਿਆਨ ਰੱਖੋ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਜਦੋਂ ਅਸੀਂ ਕਹਿੰਦੇ ਇੰਨੇ ਪਾਠ ਕਰ, ਕਈ ਫਿਰ ਆ ਕੇ ਕਹਿਣਗੇ ਪਾਠ ਤਾਂ ਸ਼ਾਮ ਤੱਕ ਹੋ ਜਾਂਦੇ 25, ਪਰ ਅੰਦਰ ਹੁਣ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਪਿਆ, ਸ਼ੁਰੂ ਵਾਹਿਗੁਰੂ ਮੰਤਰ ਹੀ ਹੋਣਾ ਲਾਸਟ। ਇਸ ਕਰਕੇ ਵਾਹਿਗੁਰੂ ਮੰਤਰ ਨੂੰ ਵੀ ਨਾਲ ਨਾਲ ਘੱਟੋ ਘੱਟ ਜਿਵੇਂ 1 ਜਪਜੀ ਸਾਹਿਬ ਕਰਕੇ, ਫਿਰ 5 ਮਿੰਟ ਵਾਹਿਗੁਰੂ ਮੰਤਰ ਕਰ ਲਓ, ਫਿਰ 1 ਜਪਜੀ ਸਾਹਿਬ ਕਰ ਲਓ, ਫਿਰ 5 ਮਿੰਟ ਵਾਹਿਗੁਰੂ ਮੰਤਰ ਕਰ ਲਓ। ਬਾਣੀ ਚਾਹੇ ਤੁਸੀਂ ਕੋਈ ਵੀ ਪੜ੍ਹਿਓ, ਅਖੀਰ ਵਾਹਿਗੁਰੂ ਮੰਤਰ ਹੁਣ ਵੀ ਆਪਣੇ ਅੰਦਰ ਹੋ ਰਿਹਾ ਸਾਰਿਆਂ ਦੇ, ਸਿਰਫ ਪ੍ਰਗਟ ਹੋਣਾ। ਦਰਖਤਾਂ ਵਿੱਚ ਵੀ ਹੋ ਰਿਹਾ, ਕੰਧਾਂ ਵਿੱਚ ਵੀ ਹੋ ਰਿਹਾ, ਅਸਮਾਨ ਵਿੱਚ ਵੀ ਹੋ ਰਿਹਾ, ਧਰਤੀ ਵਿੱਚ ਵੀ ਹੋ ਰਿਹਾ, ਜਾਪ ਤਾਂ ਹੁਣ ਵੀ ਹੋ ਰਿਹਾ ਨਾਮ ਦੇ ਆਸਰੇ। ਇੱਕ ਅਭਿਆਸੀ ਸਿੰਘ ਮੈਨੂੰ ਕਹਿਣ ਲੱਗੇ ਅਮਰੀਕਾ, ਕਹਿੰਦੇ ਆਹ ਜਿਹੜਾ 80 ਮੀਟਰ ਲਾਉਂਦੇ ਹਾਂ, ਰਲਾ ਕੇ ਆਪਾਂ ਇੱਕ ਇੱਟ ਤੇ ਪਾ ਕੇ ਮੁੜ ਕੇ ਇੱਟ ਦੂਜੀ ਰੱਖਦੇ ਹਾਂ, ਇਹ ਜੁੜ ਗਈ ਇੱਟ ਸੀਮਿੰਟ ਨਾਲ। ਕਹਿੰਦਾ ਮੈਨੂੰ ਦੱਸ ਇਹ ਸੀਮਿੰਟ ਜੋੜਦਾ ਜਾਂ ਹੋਰ ਕੋਈ ਚੀਜ਼ ਜੋੜਦੀ ਹੈ? ਮੈਂ ਕਿਹਾ ਤੁਸੀਂ ਦੱਸੋ। ਕਹਿੰਦੇ ਅਸਲ ਵਿੱਚ ਇਹ ਸੀਮਿੰਟ ਸੁਮਿੰਟ ਕੋਈ ਨਹੀਂ ਜੋੜਦਾ, ਇਹ ਵਾਹਿਗੁਰੂ ਮੰਤਰੀ ਸਾਰਾ ਕੁਝ ਕਰੀ ਜਾਂਦਾ, ਇਹ ਜਿੰਨਾ ਕੁਛ ਹੈ ਸਾਰਾ ਨਾਮ ਹੀ ਹੈ। ਇਹ ਭੁਲੇਖਾ ਹੀ ਆਪਾਂ ਨੂੰ ਕਿ ਨਾਮ ਤੋਂ ਬਿਨਾਂ ਕਿ ਆ ਫਲਾਨੀ ਚੀਜ਼ ਆਇਆ ਕੋਈ ਫਲਾਨੀ ਘਰ, ਪਰਮੇਸ਼ਰ ਆਪ ਰਿਹਾ, ਸਿਰਫ ਬਾਹਰਲਾ ਦਿਖਾਵਾ ਹੋ ਰਿਹਾ, ਜੋ ਕੁਝ ਹੋ ਰਿਹਾ ਉਹ ਕਿਰਪਾ ਨਾਲ ਹੀ ਹੋ ਰਿਹਾ। ਅੱਜ ਦਰਖਤਾਂ ਦੇ ਵਿੱਚ ਵੀ ਸੁਣਨਾ ਤਾਂ ਨਾਮ ਹੀ ਹੈ, ਹਰ ਚੀਜ਼ ਵਿੱਚ ਨਾਮ ਹੈ, ਸਾਰੇ ਥਾਵਾਂ ਦੇ ਉੱਤੇ ਨਾਮ ਹੈ, ਤਾਂ ਹੀ ਮਹਾਰਾਜ ਕੇ ਬਿਨ ਨਾਵੈ ਨਾ ਹੀ ਕੋ ਥਾਉ। ਪਰ ਹੁਣ ਜਿਵੇਂ ਆਪਾਂ ਦੇਖੀਏ, ਜਿਵੇਂ ਅੱਜ ਕੱਲ ਟੀਵੀ ਚੱਲਦੇ, ਰੇਡੀਓ ਚੱਲਦੇ ਨੇ, ਫੋਨ ਚੱਲਦੇ ਨੇ, ਉਹਨਾਂ ਦੀ ਵੇਵਸ ਤਾਂ ਹਰ ਜਗ੍ਹਾ ਦੇ ਉੱਤੇ ਹੁੰਦੀਆਂ ਨੇ, ਪਰ ਜੇ ਮੇਰੇ ਕੋਲ ਹੈ ਹੀ ਨੀਗਾ ਉਹ ਜਿਹਾ ਸਾਧਨ, ਮੈਂ ਸੁਣ ਕਿਵੇਂ ਸਕਦਾ? ਵਾਹਿਗੁਰੂ ਮੰਤਰ ਤਾਂ ਆਹ ਪਾਉਣ ਦੇ ਵਿੱਚ ਵੀ ਹੈ, ਜਿਹੜੀ ਹਵਾ ਚੱਲਦੀ ਹੈ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਜਿਹੜੇ ਕੂਕਰ ਨੇ ਭੌਂਕਦੇ ਨੇ ਜਦੋਂ, ਇਹ ਵੀ ਵਾਹਿਗੁਰੂ ਵਾਹਿਗੁਰੂ ਹੁੰਦਾ। ਭਾਈ ਵੀਰ ਸਿੰਘ ਜੀ ਕੋਲ ਜਦੋਂ ਮਹਾਂਪੁਰਖ ਗਏ, ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਕਹਿੰਦੇ ਭਾਈ ਸਾਹਿਬ ਜੀ ਆਹ ਜਿਹੜਾ ਪ੍ਰੈਸ ਦਾ ਇੰਨਾ ਖੜਕਾ ਠਾ ਠਾ ਦਾ ਆਉਂਦਾ, ਇਹ ਤੁਹਾਨੂੰ ਡਿਸਟਰਬ ਨਹੀਂ ਕਰਦਾ? ਭਾਈ ਵੀਰ ਸਿੰਘ ਹੱਸ ਪਏ, ਕਹਿ ਰਹੇ ਪਰਖ ਲੈਂਦੇ ਹੋ ਮੇਰੀ, ਪਤਾ ਤੁਹਾਨੂੰ ਸਾਰਾ ਹੀ ਹੈ। ਕਹਿ ਰਹੇ ਇਹ ਖੜਕਾ ਨਹੀਂ ਹੁਣ ਮੈਨੂੰ ਸੁਣਦਾ, ਮੈਨੂੰ ਸੁਣਦਾ ਵਾਹਿਗੁਰੂ, ਪ੍ਰੈਸ ਵੱਜਦੀ ਸੁਣਦਾ ਵਾਹਿਗੁਰੂ। ਇਹ ਕਨਵਰਟ ਹੋ ਜਾਂਦਾ ਹੌਲੀ ਹੌਲੀ, ਜਦੋਂ ਆਪਾਂ ਬਹੁਤ ਬੰਦਗੀ ਦੀ ਅਵਸਥਾ ਚਲੇ ਜਾਂਦੇ ਹਾਂ ਤਾਂ ਹਵਾ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਕੋਈ ਖੜਕਾ ਹੋਵੇ ਦੁਨੀਆਂ ਦਾ ਜਿੰਨਾ ਮਰਜ਼ੀ ਹੋਈ ਜਾਵੇ, ਹਰ ਖੜਕੇ ਨੇ ਬਦਲ ਕੇ ਤੁਹਾਨੂੰ ਵਾਹਿਗੁਰੂ ਮੰਤਰ ਚ ਸੁਣਨਾ, ਇੱਥੇ ਤੱਕ ਅਵਸਥਾ ਚਲੀ ਜਾਂਦੀ ਸਿੰਘਾਂ ਦੀ। ਸੋ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਐ ਨਹੀਂ ਹੋਰ। ਪਾਣੀ ਵਿੱਚੋਂ ਵੀ ਆਵਾਜ਼ ਆਉਂਦੀ, ਪਾਣੀ ਵਿੱਚੋਂ ਜੇ ਕਲਕਲ ਦੀ ਆਵਾਜ਼ ਆਉਂਦੀ ਤਾਂ ਵਾਹਿਗੁਰੂ ਮੰਤਰ ਚ ਬਦਲ ਜਾਂਦੀ। ਵਾਸਤਵ ਦੇ ਵਿੱਚ ਇਹ ਸਾਰਾ ਸੰਸਾਰ ਹੌਲੀ ਹੌਲੀ ਮਨ ਵਿੱਚੋਂ ਮਿਟੀ ਜਾਂਦਾ। ਵਾਸਤਵ ਦੇ ਵਿੱਚ ਜਿਵੇਂ ਅਭਿਆਸੀ ਵੱਡੇ ਵੱਡੇ ਜਿਹੜੇ ਨੇ, ਉਹਨਾਂ ਨਾਲ ਇੱਕ ਵਾਰ ਗਏ ਗੁਰੂ ਘਰ ਦੇ ਵਿੱਚ, ਕਿੰਨੀ ਕੁ ਸੰਗਤ ਬੈਠੀ ਹੈ, ਦਿਖਦੀ ਹੈ ਸੰਗਤ, ਇੰਨੀ ਬੜੀ ਸੰਗਤ ਹੈ। ਉਹ ਦੇਖ ਕੇ ਕਹਿੰਦਾ ਕਿੱਥੇ ਹੈ, ਕਿੱਥੇ ਸੰਗਤ, ਮੈਂ ਸਾਰੀ ਸੰਗਤੀ। ਕਹਿੰਦਾ ਮੈਨੂੰ ਤਾਂ ਪ੍ਰਕਾਸ਼ ਹੀ ਦਿਖਦਾ। ਬਸ ਇਹੀ ਜੀ ਅਵਸਥਾ ਬਣ ਜਾਂਦੀ, ਸੰਸਾਰ ਮਿਟ ਹੀ ਜਾਂਦਾ ਅੰਦਰੋਂ, ਸੰਸਾਰ ਨਜ਼ਰ ਹੀ ਨਹੀਂ ਆਉਂਦਾ। ਜੇ ਦਰਖਤ ਖੜਾ ਤਾਂ ਵੀ ਜੋਤ ਹੀ ਦਿਖਦੀ ਹੈ, ਕਿਉਂਕਿ ਉਹਨਾਂ ਦੀ ਬਿਰਤੀ ਵਿੱਚੋਂ ਸਰੀਰ ਦਾ ਆਕਾਰ ਮਿਟ ਜਾਂਦਾ, ਸਰੀਰ ਦਾ ਆਕਾਰ, ਬ੍ਰਹਿਮੰਡ ਦਾ ਆਕਾਰ ਮਿਟ ਕੇ ਉਹਨਾਂ ਨੂੰ ਸਿਰਫ, ਜਿਵੇਂ ਆਪਾਂ ਕਰਵਾਉਂਦੇ ਹਾਂ ਨਾ ਐਕਸਰੇ, ਐਕਸਰੇ ਬਾਅਦ ਚ ਕੱਢ ਕੇ ਦੇਖੋ, ਸਿਰਫ ਹੱਡੀਆਂ ਦਿਖਦੀਆਂ ਨੇ, ਸਰੀਰ ਦਿਖਦਾ ਹੀ ਨਹੀਂ ਉਹਦੇ ਚ, ਇਹ ਐਕਸਰੇ ਹੈ। ਇਸੇ ਪ੍ਰਕਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਇਸੇ ਤਰ੍ਹਾਂ ਹੀ ਜਿਹੜੀ ਬਿਰਤੀ ਬਦਲਦੀ ਹੈ, ਜਦੋਂ ਦ੍ਰਿਸ਼ਟੀ ਬਦਲਦੀ ਹੈ, ਫਿਰ ਉਦੋਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਾਰੇ ਕਿਤੇ ਸਿਰਫ ਜੋਤ ਹੀ ਨਜ਼ਰ ਆਉਂਦੀ ਹੈ। ਤੇ ਜਦੋਂ ਜੋਤ ਨਜ਼ਰ ਆਉਣ ਲੱਗ ਪਈ, ਇਹ ਪਰ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਨੇ ਜੇ ਤੁਸੀਂ ਬਾਹਰਲੀ ਜੋਤ ਦੇਖਣੀ ਹੈ, ਪਹਿਲਾਂ ਆਪਣੇ ਅੰਦਰ ਦੀ ਜੋਤ ਨੂੰ ਦੇਖੋ, ਅੰਦਰ ਦੀ ਜੋਤ ਫਿਰ ਬਾਹਰਲੀ ਜੋਤ ਨੂੰ ਦਿਖਾਉਣ ਲਈ ਸਹਾਈ ਹੁੰਦੀ ਹੈ। ਜਦ ਤੱਕ ਅੰਦਰ ਜੋਤ ਨਹੀਂ ਦਿਖੀ, ਉਦੋਂ ਤੱਕ ਉਹ ਬਾਹਰ ਨਹੀਂ ਦੇਖ ਸਕਦੀ। ਪਹਿਲਾਂ ਆਪਣੇ ਅੰਦਰਲੀ ਜੋਤ ਨੂੰ ਪ੍ਰਗਟ ਕਰੋ, ਫਿਰ ਵਾਹਿਗੁਰੂ ਦੀ ਕਿਰਪਾ ਹੋ ਕੇ ਬਾਹਰਲੀ ਜੋਤ ਪ੍ਰਗਟ ਹੁੰਦੀ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ। ਜਦੋਂ ਤੁਹਾਨੂੰ ਅੰਦਰ ਦਿਖਣ ਲੱਗ ਪਈ, ਆਮ ਅਭਿਆਸੀਆਂ ਕੋਲ ਬੈਠਦੇ ਆ ਨਾ, ਨਾਮ ਜਪਣ ਵਾਲਿਆਂ ਕੋਲੇ, ਉਹਨਾਂ ਨੂੰ ਉਹ ਕਹਿੰਦੇ ਹੁਣ ਸਾਰਿਆਂ ਦੇ ਵਿੱਚ ਹੀ ਦਿਖੀ ਜਾਂਦੀ ਹੈ, ਇਹਦੇ ਵਿੱਚ ਆ, ਸਾਰੇ ਜਿੰਨੇ ਜਣੇ ਬੈਠੇ ਆ, ਕੀੜੀਆਂ ਵਿੱਚ, ਮਕੌੜਿਆਂ ਵਿੱਚ, ਜਾਨਵਰਾਂ ਵਿੱਚ, ਦਰਖਤਾਂ ਵਿੱਚ, ਇਹ ਅਵਸਥਾ ਬਣਦੀ ਹੈ। ਬਹੁਤ ਸਿੰਘ ਬੈਠੇ ਆਪਣੇ ਕੋਲ ਇਹੋ ਜਿਹੀ ਅਵਸਥਾ ਵਾਲੇ, ਉਹ ਫਿਰ ਦੱਸਦੇ ਰਹਿੰਦੇ ਨੇ ਵੀ ਇਸ ਤਰ੍ਹਾਂ ਹੋਣਾ, ਇੰਨੀ ਸਾਰਿਆਂ ਵਿੱਚ ਜੋਤ ਹੀ ਜੋਤ ਹੈ, ਦੂਜਾ ਹੈ ਹੀ ਨਹੀਂ। ਜਦੋਂ ਆਪਾਂ ਨੂੰ ਦੂਜਾ ਨਜ਼ਰ ਹੀ ਨਾ ਆਇਆ ਕਿਤੇ, ਫਿਰ ਕਿਹਦੇ ਨਾਲ ਈਰਖਾ, ਕਿਹਦੇ ਨਾਲ ਦਵੈਸ਼, ਸਾਰਿਆਂ ਵਿੱਚ ਇੱਕ ਵਾਹਿਗੁਰੂ ਆਪ ਹੀ ਬੈਠੇ ਨੇ। ਹੁਣ ਤਾਂ ਆਪਾਂ ਜਦੋਂ ਦੂਜਾ ਦੇਖਦੇ ਹਾਂ, ਲੜਾਈ ਝਗੜਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਈਰਖਾ ਕਰਦੇ ਹਾਂ, ਇਹ ਦੂਜਾ ਦੇਖ ਬਸ। ਜੇ ਵਾਹਿਗੁਰੂ, ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹ ਪਾਈ ਮੂੰਹ ਦਾਤੜੀ, ਨਿਤ ਹਿਰਦਾ ਰੱਖਾਂ ਸੰਭਾਲ। ਜੇ ਤੂੰ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਪ੍ਰਸੰਨ ਹੈ ਨਾ, ਤਾਂ ਮੈਨੂੰ ਦੂਜਾ ਦਿਖਾਈ ਨਾ, ਨਾ ਮੇਰੇ ਮਨ ਚ ਕਿਸੇ ਪ੍ਰਤੀ ਈਰਖਾ ਆਵੇ, ਨਾ ਮੇਰੇ ਮਨ ਚ ਕਿਸੇ ਪ੍ਰਤੀ ਨਫ਼ਰਤ ਆਵੇ, ਮੈਨੂੰ ਸਾਰਾ ਬ੍ਰਹਿਮੰਡ, ਸਾਰੀ ਦੁਨੀਆਂ ਤੇਰਾ ਹੀ ਰੂਪ ਦਿਖੇ। ਜੋ ਦਿਸੈ ਸੋ ਤੇਰਾ ਰੂਪ, ਬਾਣੀ ਨੂੰ ਧਿਆਨ ਨਾਲ ਪੜ੍ਹੋ। ਅਵਸਥਾਵਾਂ ਵੀ ਹੈਗੀਆਂ ਬਾਣੀ ਵਿੱਚ, ਪਰ ਆਪਾਂ ਥੱਲੇ ਥੱਲੇ ਵਿਚਰੀ ਜਾਂਦੇ ਹਾਂ। ਮਹਾਰਾਜ ਨੇ ਕਿਰਪਾ ਕੀਤੀ ਹੈ, ਕਿਉਂਕਿ 12:30 ਆਪਣਾ ਨਗਰ ਕੀਰਤਨ ਜੋ ਪ੍ਰਾਰੰਭ ਹੋਣਾ, ਹੁਣ ਥੋੜਾ ਸਿਮਰਨ ਕਰਦੇ ਹਾਂ, ਉਸ ਤੋਂ ਅਰਦਾਸ, ਹੁਕਮਨਾਮਾ, ਫਿਰ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸਵਾਰਾ ਸਾਹਿਬ, ਸੋ ਪਾਲਕੀ ਬਿਰਾਜਮਾਨ ਹੋਣਗੇ ਸਤਿਗੁਰੂ, ਫਿਰ ਸੰਗਤਾਂ ਹਾਜ਼ਰੀਆਂ ਭਰਨਗੀਆਂ। ਆਓ ਇੱਕ ਵਾਰ ਇਹ ਤੈਰਨੀ ਸ਼ਹਿਰ ਨੂੰ ਪਵਿੱਤਰ ਕਰੀਏ, ਗੱਜ ਵੱਜ ਕੇ ਸਾਰੇ ਜਾਣੇ ਇੱਥੋਂ ਦੇ ਮਾਹੌਲ ਨੂੰ ਪਵਿੱਤਰ, ਸਾਫ਼ ਸੁਥਰਾ ਕਰਕੇ ਸ਼ਾਂਤੀ ਦਾ ਵਾਤਾਵਰਨ ਬਣਾ ਦਈਏ। ਪਤਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਔਰ ਗੁਰਸਿੱਖਾਂ ਨੇ ਨਾਮ ਜਪਿਆ, ਸਰਬੱਤ ਦਾ ਭਲਾ ਇਸੇ ਵਿੱਚ ਹੀ ਹੈ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ ਕਹਿਣਾ ਜਾਂ ਮੈਂ ਬੋਲਦਾ ਵਾਹਿਗੁਰੂ ਕਹੋ, ਭਾਈ ਤੁਸੀਂ ਵੀ ਕਿਹਾ ਵਾਹਿਗੁਰੂ, ਪਰ ਇਹ ਗੱਲ ਦਾ ਧਿਆਨ ਰੱਖੋ ਵੀ ਵਾਹਿਗੁਰੂ ਕਿਹਾ ਹੋਇਆ ਤੁਹਾਡਾ ਤਾਂ ਸਫਲ ਹੈ ਜੇ ਵਾਹਿਗੁਰੂ ਦਾ ਧਿਆਨ ਵੀ ਨਾਲ ਕਰੋਗੇ। ਜੇ ਧਿਆਨ ਨਹੀਂ ਗਿਆ ਵਾਹਿਗੁਰੂ ਵਿੱਚ, ਫਿਰ ਤੁਹਾਡਾ ਵਾਹਿਗੁਰੂ ਕਿਹਾ ਤੇ ਧਿਆਨ ਤੁਹਾਡਾ ਕਿਤੇ ਹੋਰ ਹੋਇਆ, ਫਿਰ ਉਹ ਗੱਲ ਨਹੀਂ ਬਣਨੀ। ਹੁਣ ਜੇ ਵਾਹਿਗੁਰੂ ਰੰਗ ਵਿੱਚ ਰੰਗੇ ਹੋਏ ਐਂ ਕਹੀਦਾ ਠਾਕੁਰ ਗਾਈਆ ਆਤਮ ਰੰਗ, ਜਦੋਂ ਵਾਹਿਗੁਰੂ ਕਿਹਾ ਤਾਂ ਸਿਰਫ ਵਾਹਿਗੁਰੂ ਚ ਧਿਆਨ ਗਿਆ, ਬਸ ਦੂਜੇ ਪਾਸੇ ਧਿਆਨ ਨਹੀਂ ਜਾਣਾ। ਸੋ ਜਿਵੇਂ ਉਹ ਕਿਹਾ ਸੀ ਨਾ, ਸੋ ਕਹਿੰਦਾ ਮੇਰੀ ਤਾਂ ਸਿਰਫ ਕਹਿੰਦਾ ਤੇਰਾ ਨਿਸ਼ਾਨਾ, ਕਹਿੰਦਾ ਮੈਨੂੰ ਚਿੜੀ ਦਿਖਦੀ ਹੈ, ਨਿਸ਼ਾਨਾ ਮਾਰਨਾ ਸੀ। ਕਹਿੰਦਾ ਤੈਨੂੰ ਦੂਜੇ ਨੂੰ, ਤੈਨੂੰ ਕਹਿੰਦਾ ਮੈਨੂੰ ਸਿਰਫ ਚਿੜੀ ਦੀ ਅੱਖ ਦਿਖਦੀ ਜਿਹਦੇ ਵਿੱਚ ਨਿਸ਼ਾਨਾ ਮਾਰਨਾ। ਇਸ ਕਰਕੇ ਹੈ ਕਿ ਤੁਹਾਡਾ ਲਕਸ਼ ਹੋਣਾ ਚਾਹੀਦਾ ਵਾਹਿਗੁਰੂ ਚ ਸਿਰਫ ਧਿਆਨ ਹੋਵੇ ਤੁਹਾਡਾ। ਇਹ ਨਹੀਂ ਕਿ ਧਿਆਨ, ਜੇ ਧਿਆਨ ਇੱਧਰ ਉੱਧਰ ਬਾਣੀ ਪੜ੍ਹਦਿਆਂ ਵੀ ਹੋ ਗਿਆ, ਤੁਹਾਡੀ ਬਾਣੀ ਪੜ੍ਹੀ ਹੋਈ ਓਨੀ ਫਿਰ ਉਹ ਸਫਲਤਾ ਵਾਲੀ ਗੱਲ ਨਹੀਂ ਹੁੰਦੀ। ਉਹਦੇ ਵਿੱਚ ਖੁੱਭ ਜਾਓ, ਉਹਦੇ ਅਰਥਾਂ ਵਿੱਚ ਚਲੇ ਜਾਓ। ਵਾਹਿ ਅਚਰਜ ਗੋ ਗਿਆਨ ਦਾ ਹਨੇਰਾ ਮੇਟ ਕੇ ਰੂਹ ਦਾ ਅਰਥ ਹੈ ਜੋ ਕਰਦਾ ਹੈ ਪ੍ਰਕਾਸ਼, ਵਾਹਿਗੁਰੂ। ਇਸ ਤਰ੍ਹਾਂ ਯਾਦ ਕਰੋ ਵਾਹਿਗੁਰੂ ਕੀ ਮਤਲਬ ਹੈ, ਵਾਹਿਗੁਰੂ ਹੈ ਕੌਣ, ਕਿੱਥੇ ਹੈ, ਸਰਵਵਿਆਪਕ ਹੈ, ਮੇਰੇ ਅੰਦਰ ਵੀ ਹੈ, ਉਹ ਵੀ ਵਾਹਿਗੁਰੂ ਸੁਣਦਾ। ਵਾਹਿਗੁਰੂ ਕਹਿੰਦੇ ਤਾਂ ਵਾਹਿਗੁਰੂ ਵੀ ਵਾਹਿਗੁਰੂ ਨੂੰ ਸੁਣਦੇ ਨੇ, ਤੇ ਅੰਦਰੋਂ ਬੋਲਣ ਵਾਲਾ ਵੀ ਉਹ ਆਪ ਹੀ ਹੈ। ਜੇ ਉਹਦੇ ਅੰਦਰ ਜੋਤ ਹੈ ਤਾਂ ਵਾਹਿਗੁਰੂ ਉਹ ਮੂੰਹ ਚੋਂ ਕਢਾਉਂਦਾ, ਜੇ ਅੰਦਰ ਜੋਤ ਨਹੀਂ ਤਾਂ ਵਾਹਿਗੁਰੂ ਮੁਰਦਾ ਨਹੀਂ ਕਹਿ ਸਕਦਾ। ਜਿਉਂਦੇ ਜੀ ਆਪਾਂ ਵਾਹਿਗੁਰੂ ਕਹਿੰਦੇ ਤਾਂ ਵਾਹਿਗੁਰੂ ਹੀ ਵਾਹਿਗੁਰੂ ਬੋਲਦਾ ਤੇ ਵਾਹਿਗੁਰੂ ਵਾਹਿਗੁਰੂ ਨੂੰ ਸੁਣਦਾ। ਆਪਾਂ ਜਦੋਂ ਹੋਂ ਨੂੰ ਛੱਡਤਾ ਆਪਣੇ ਅੰਦਰਲੀ ਕੰਧ ਟੁੱਟ ਗਈ, ਵਾਹਿਗੁਰੂ ਹੀ ਵਾਹਿਗੁਰੂ ਹੈ, ਦੂਸਰਾ ਹੈ ਹੀ ਨਹੀਂ, ਫਿਰ ਸਿਰਫ ਵਾਹਿਗੁਰੂ ਹੈ। ਇਸ ਧਿਆਨ ਵਿੱਚ ਰਹਿ ਕੇ ਵਾਹਿਗੁਰੂ ਵਿੱਚ ਧਿਆਨ ਲਾ ਕੇ ਸਿਮਰਨ ਕਰਨਾ, ਤਾਂ ਉਹ ਸਾਰੀਆਂ ਸੰਗਤਾਂ ਹੁਣ ਮਿਲ ਕੇ ਜਿਵੇਂ ਅਗਲਾ ਪ੍ਰੋਗਰਾਮ ਹੈ ਉਹ ਸ਼੍ਰਵਣ ਕਰਦੇ ਹਾਂ ਪਿਆਰ ਨਾਲ। ਸੋ ਜੇ ਪ੍ਰਬੰਧਕ ਜਨ ਇਹ ਚਾਹੁੰਦੇ ਨੇ ਵੀ ਹੁਣ ਆਨੰਦ ਸਾਹਿਬ ਦਾ ਪਾਠ ਹੋਵੇ ਤੇ ਉਦੋਂ ਬਾਅਦ ਅਰਦਾਸ ਕਰੀਏ, ਹੁਕਮਨਾਮਾ ਲਈਏ ਅਰਦਾਸ ਕਰਕੇ, ਸੋ ਚੱਲੀਏ ਫਿਰ ਆਪਾਂ। ਚਲੋ ਸਾਧ ਸਿੰਘ ਜੀ, ਹੁਣ ਅਗਲਾ ਪ੍ਰੋਗਰਾਮ ਜਿਸ ਪ੍ਰਕਾਰ ਹੋਵੇਗਾ ਸ਼੍ਰਵਣ ਕਰੀਏ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਕਿਉਂਕਿ ਆਨੰਦ ਸਾਹਿਬ ਦਾ ਪਾਠ ਪਹਿਲਾਂ ਜਦੋਂ ਭੋਗ ਪਿਆ ਕਹਿੰਦੇ ਕਰ ਚੁੱਕੇ ਹਾਂ, ਹੁਣ ਸਿਰਫ ਅਰਦਾਸ ਕਰਨੀ ਹੈ। ਕੁਝ ਥੋੜਾ ਬਹੁਤ ਹੈ ਕਿ ਕੁਝ ਸਨਮਾਨਿਤ ਕਰਨਾ ਪਤਵੰਤੇ ਸੱਜਣਾਂ ਨੂੰ, ਤੋ ਇਸ ਪ੍ਰਕਾਰ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਇੱਥੋਂ, ਉਹਨਾਂ ਨੂੰ ਵੀ ਮਾਣ ਆਦਰ ਦੇਣਾ ਚਾਹੀਦਾ ਸਾਰਿਆਂ ਨੂੰ। ਇਹ ਚੰਗੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਭਾਈ ਪਰਮਿਸ਼ਨ ਦਿੱਤੀ ਹੈ, ਔਰ 3 ਘੰਟੇ ਦਾ ਆਪਣੇ ਕੋਲ ਸਮਾਂ ਹੈ, ਸਾਰਿਆਂ ਦਾ ਮਾਣ ਆਦਰ ਕਰਦੇ ਹੋਏ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋਏ। USA ਵਿੱਚ ਨਗਰ ਕੀਰਤਨ ਹੁੰਦੇ ਨੇ, ਉੱਥੇ ਸਾਰਿਆਂ ਧਰਮਾਂ ਵਾਲਿਆਂ ਨੂੰ ਬੁਲਾਇਆ ਜਾਂਦਾ ਜਦੋਂ ਨਗਰ ਕੀਰਤਨ ਕਰਦੇ ਆ, ਕੁੱਲ ਧਰਮ ਆਉਂਦੇ ਨੇ। ਵਰਲਡ ਪੀਸ ਦੇ ਨਾਂ ਥੱਲੇ ਉੱਥੇ ਆਪਣਾ ਨਗਰ ਕੀਰਤਨ ਹੁੰਦਾ ਕਿ ਅਸੀਂ ਸੰਸਾਰ ਵਿੱਚ ਸ਼ਾਂਤੀ ਚਾਹੁੰਦੇ ਹਾਂ, ਅਸੀਂ ਦੁਨੀਆਂ ਵਿੱਚ ਏਕਤਾ ਇਤਫਾਕ ਚਾਹੁੰਦੇ ਹਾਂ, ਮਨੁੱਖੀ ਭਾਈਚਾਰਾ ਹੈ ਸਾਡਾ, ਭਾਵੇਂ ਇਸ ਦੇਸ਼ ਦੇ ਲੋਕ ਨੇ ਇਹ ਵੀ ਮਨੁੱਖ ਨੇ, ਭਾਵੇਂ ਇੰਡੀਆ ਲੋਕ ਉਹ ਵੀ ਮਨੁੱਖ ਨੇ, ਭਾਵੇਂ USA ਕੈਨੇਡਾ ਵਾਲੇ ਉਹ ਵੀ ਹੈ, ਤਾਂ ਆਪਾਂ ਇੰਗਲੈਂਡ ਵਾਲੇ ਵੀ ਚਾਹੇ ਨੇ, ਸਾਰੇ ਮਨੁੱਖ ਹੀ। ਆਪਾਂ ਮਨੁੱਖਾਂ ਨੂੰ ਮਨੁੱਖ ਨਾਲ ਮਿਲ ਕੇ ਇੱਕ ਦੂਜੇ ਨਾਲ ਪਿਆਰ ਭਾਵਨਾ ਨਾਲ ਰਹਿਣਾ ਚਾਹੀਦਾ। ਵਾਹਿਗੁਰੂ ਸਾਰਿਆਂ ਤੇ ਮਿਹਰ ਕਰੇ। ਗੱਜ ਵੱਜ ਕੇ ਫਤਿਹ ਬੁਲਾਈਏ ਪਿਆਰ ਸਤਿਕਾਰ ਨਾਲ। ਵਾਹਿਗੁਰੂ ਜੀ ਕਾ ਖਾਲਸਾ।